ਜਿਨਕੇ ਭਾਗ ਬੜੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਚ ਹਾਜ਼ਰੀਆਂ ਭਰ ਕੇ, ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ, ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ। ਕਲਗੀਧਰ ਜੀ ਦੇ ਪਾਵਨ ਦਰਬਾਰ 'ਚ ਚਰਚਾ ਚੱਲ ਰਹੀ ਹੈ ਕਿ ਜਪਜੀ ਸਾਹਿਬ ਦੀ ਪਾਵਨ ਬਾਣੀ ਦਾ ਮਹਾਤਮ ਉਹ ਸਤਿਗੁਰੂ ਜੀ ਦਰਸਾ ਰਹੇ ਹਨ। ਜਿਸ ਵੇਲੇ ਪਾਤਸ਼ਾਹ ਨੇ ਸ੍ਰੀ ਜਪਜੀ ਸਾਹਿਬ ਦੀ ਮਹਿਮਾ ਵਰਣਨ ਕੀਤੀ ਹੈ ਕਿ ਜਪਜੀ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹਨ ਤੇ ਸੁਣਨ ਦਾ ਮਹਾਤਮ ਇਹ ਹੈ ਕਿ ਇਸ ਬਾਣੀ ਨਾਲ ਲੋਕ ਤੇ ਪਰਲੋਕ ਦੋਵੇਂ ਜਹਾਨ ਸਵਰ ਜਾਂਦੇ ਹਨ। ਸਤਿਗੁਰੂ ਜੀ ਦੇ ਬਚਨ ਮਹਾਰਾਜ ਜੀ ਦੇ 52 ਕਵੀਆਂ 'ਚ ਇੱਕ ਕਵੀ ਸਨ ਪੰਡਿਤ ਬ੍ਰਿਜ ਲਾਲ ਜੀ, ਉਹਨਾਂ ਨੇ ਸੁਣੇ। ਕਹਿਣ ਲੱਗੇ, ਮਹਾਰਾਜ ਇੱਕ ਦਿਨ ਸੁਪਨੇ 'ਚ ਮੈਨੂੰ ਗੁਰੂ ਨਾਨਕ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਹੋਏ। ਦਰਸ਼ਨ ਕਰਕੇ ਜੋ ਜਪਜੀ ਸਾਹਿਬ ਦੀ ਪਾਵਨ ਮਹਿਮਾ ਦਾ ਮੈਨੂੰ ਪਤਾ ਲੱਗਾ ਹੈ ਉਹਦਾ ਇੱਕ ਸਲੋਕ ਮੈਂ ਰਚਿਆ, ਜੇ ਆਪ ਜੀ ਦੀ ਆਗਿਆ ਹੋਵੇ ਤੇ ਆਪ ਜੀ ਦੇ ਦਰਬਾਰ ਵਿੱਚ ਸਰਵਣ ਕਰਾਵਾਂ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਪੰਡਿਤ ਜੀ ਸੁਣਾਓ, ਤੁਸੀਂ ਗੁਰੂ ਘਰ ਦੇ ਪਿਆਰੇ ਹੋ, ਜੋ ਤੁਸੀਂ ਆਪਣੇ ਸੁਪਨੇ 'ਚ ਅਨੁਭਵ ਕੀਤਾ ਉਹਨੂੰ ਪ੍ਰਗਟ ਕਰੋ। ਤਾਂ ਉਸ ਵੇਲੇ ਪੰਡਿਤ ਜੀ ਨੇ ਸਲੋਕ ਉਚਾਰਿਆ, ਮੋਕਸ਼ੇ ਪ੍ਰਾਣੇ ਗੁਣ ਦ੍ਰਵਿਆ ਲਾਭੇ, ਧਰਮੇ ਵਿਰਕਤੋ ਸੂਰ ਸੇਵਨੇ ਵਾ, ਯੋਖਿਤ ਸੁਦਾਸੇ ਸਤ ਪੁੱਤਰ ਯਾਨੇ, ਸੰਗ੍ਰਹਿ ਭਾਵੇ ਰਿਸ਼ਟੋ ਪ੍ਰਮੋਦੇ, ਮਨੋ ਨਿਰੋਧੇ ਯੁਧਸਤ ਪਰਗ੍ਰਹੇ, ਧਰਮਚੇ ਨੀਤੋ ਦਾਨੇ ਗੁਣਾ ਕਰੇ, ਏਤੇ ਖੋ ਕੁਰਿਆਤ ਸਤਿਆ ਨਾਮ ਬਾਣੀ ਮੋਕਾਰ, ਮਾਧੋ ਕਲ ਸੰਧਾਨ। ਇਹ ਸਲੋਕ ਉਚਾਰਨ ਕੀਤਾ, ਇਹਦੀ ਵਿਆਖਿਆ ਆਪਾਂ ਕੱਲ ਦੀ ਕਥਾ 'ਚ ਸਰਵਣ ਕੀਤੀ ਹੈ। ਸੁਣ ਕੇ ਪੰਡਿਤ ਬ੍ਰਿਜਲਾਲ ਜੀ ਦੇ ਮੁੱਖੋਂ ਇਹ ਸਲੋਕ ਸੰਗਤ ਨੇ ਕਲਗੀਧਰ ਜੀ ਨੂੰ ਜੋ ਬੇਨਤੀ ਕੀਤੀ ਹੈ, ਔਰ ਕਲਗੀਆਂ ਵਾਲੇ ਪਾਤਸ਼ਾਹ ਜੋ ਬਚਨ ਉਚਾਰਨ ਕਰ ਰਹੇ ਹਨ, ਆਓ ਜਪਜੀ ਸਾਹਿਬ ਦੀ ਪਾਵਨ ਮਹਿਮਾ ਸਰਵਣ ਕਰੀਏ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਣ ਕੇ ਸੰਗਤ ਬਹੁਰ ਸੁਣਾਇਓ।
ਜਿਸ ਵੇਲੇ ਪੰਡਿਤ ਬ੍ਰਿਜਲਾਲ ਜੀ ਨੇ ਸੰਸਕ੍ਰਿਤ ਵਿੱਚ ਸਲੋਕ ਉਚਾਰਿਆ, ਸਾਰੀ ਸੰਗਤ ਨੇ ਸੁਣਿਆ ਤੇ ਸੁਣ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੇ,
ਸੁਪਨੇ ਮੈਂ ਸਲੋਕ ਸਿੱਖ ਆਇਓ।
ਕਹਿਣ ਲੱਗੇ, ਮਹਾਰਾਜ ਪੰਡਿਤ ਬ੍ਰਿਜਲਾਲ ਜੀ ਜੋ ਆਪ ਜੀ ਦੇ ਦਰ ਘਰ ਦੇ ਸੇਵਕ ਸਿੱਖ ਹਨ, ਉਹਨਾਂ ਨੂੰ ਜੋ ਸੁਪਨੇ ਵਿੱਚ ਸਲੋਕ ਪ੍ਰਾਪਤ ਹੋਇਆ ਜਪਜੀ ਸਾਹਿਬ ਦੇ ਮਹਾਤਮ ਦਾ,
ਭਾਵ ਅਰਥ ਇਸ ਕੋ ਸਮਝਾਵੋ।
ਜਿਹੜਾ ਸਲੋਕ ਪੰਡਿਤ ਜੀ ਨੇ ਉਚਾਰਨ ਕੀਤਾ, ਸਾਨੂੰ ਇਸ ਸਲੋਕ ਦੇ ਭਾਵ ਅਰਥ ਸਮਝਾਓ ਕਿ ਇਸ ਸਲੋਕ ਦੇ ਭਾਵ ਅਰਥ ਕੀ ਨੇ। ਉਹ ਅੱਖਰੀ ਅਰਥ ਤਾਂ ਮਹਾਰਾਜ ਜੀ ਸਮਝ ਗਏ ਹਾਂ, ਪਰ ਇਹਦੇ ਭਾਵ ਅਰਥ ਕੀ ਨੇ? ਦੋ ਤਰ੍ਹਾਂ ਦੇ ਅਰਥ ਹੁੰਦੇ, ਇੱਕ ਹੁੰਦੇ ਨੇ ਅੱਖਰੀ ਅਰਥ, ਦੂਸਰੇ ਹੁੰਦੇ ਨੇ ਭਾਵ ਅਰਥ। ਮਹਾਰਾਜ ਇਹ ਸਲੋਕ ਦੇ ਜਿਹੜੇ ਭਾਵ ਅਰਥ ਹਨ, ਉਹ ਆਪ ਦੀ ਕਿਰਪਾ ਕਰਕੇ ਸਾਨੂੰ ਸਮਝਾਓ।
ਕਹਿ ਸ਼੍ਰੀ ਮੁਖ ਤੇ ਆਪ ਸੁਣਾਵੋ।
ਮਹਾਰਾਜ ਜੇ ਕਿਰਪਾ ਕਰੋ, ਤੁਸੀਂ ਆਪ ਖੁਦ ਆਪਣੇ ਮੁਖਾਰ ਬਿੰਦ ਚੋਂ ਇਹ ਬਚਨ ਸੁਣਾਵੋ ਤੇ ਸਾਡਾ ਸਾਰਿਆਂ ਦਾ ਭਲਾ ਹੋਵੇ, ਸਾਡੀ ਸਾਰਿਆਂ ਦੀ ਕਲਿਆਣ ਹੋਵੇ।
ਸੁਣ ਕਲਗੀਧਰ ਉਚਰਿਓ ਨੀਕੋ।
ਸੰਗਤ ਦੀ ਬੇਨਤੀ ਸੁਣ ਕੇ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਬੋਲੇ,
ਜਾਨੋ ਪਰਮ ਮੰਤਰ ਜਪਜੀ ਕੋ।
ਮਹਾਰਾਜ ਜੀ ਕਹਿਣ ਲੱਗੇ, ਭਾਈ ਗੁਰਸਿੱਖੋ, ਇਹ ਜਪਜੀ ਸਾਹਿਬ ਪਰਮ ਮੰਤਰ ਹੈ। ਦੁਨੀਆਂ ਦੇ ਜਿੰਨੇ ਮੰਤਰ ਨੇ ਉਹਨਾਂ ਸਾਰੇ ਮੰਤਰਾਂ 'ਚੋਂ ਜੋ ਸ੍ਰੇਸ਼ਟ ਮੰਤਰ ਹੈ ਉਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਪ੍ਰਾਰੰਭ ਵਿੱਚ ਉਚਾਰਨ ਕੀਤਾ, ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤਾਈਂ। ਤੋ ਸਾਰਾ ਜਪਜੀ ਸਾਹਿਬ ਹੀ ਪਰਮ ਮੰਤਰ ਹੈ, ਇਹ ਸ੍ਰੇਸ਼ਟ ਮੰਤਰ ਹੈ।
ਅਹੀ ਮਾਨਸੀ ਪੰਚੀ ਅੱਖਰ।
ਜਪਜੀ ਸਾਹਿਬ ਦੇ ਜਿਹੜੇ ਪਹਿਲੇ 25 ਅੱਖਰ ਹਨ, ਇੱਕ ਓਅੰਕਾਰ ਤੋਂ ਲੈ ਕੇ ਅੱਗੇ 25 ਅੱਖਰ ਗਿਣ ਲੈਣੇ ਹਨ। ਤੋ ਜਿਹੜੇ ਪਹਿਲੇ 25 ਅੱਖਰ ਨੇ ਇਹ ਮਾਨਸੀ ਪਰਮ ਮੰਤਰ ਕਿਹਾ ਜਾਂਦਾ ਇਹਨਾਂ ਨੂੰ, ਵੀ ਜਿਹਦੇ ਨਾਲ ਮਨ ਬਾਂਛਿਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਉਹ ਪਹਿਲੇ 25 ਮੰਤਰ, ਪਹਿਲੇ 25 ਅੱਖਰਾਂ ਦਾ ਜਿਹੜਾ ਮੰਤਰ ਹੈ ਮੂਲ ਮੰਤਰ ਦੇ ਵਿੱਚ, ਉਹ ਜਦੋਂ ਪੜ੍ਹਦੇ ਹਾਂ ਉਹਦੇ ਨਾਲ ਮਨ ਬਾਂਛਿਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਬਾਂਛਿਤ ਦੇ ਸਿਮਰਿਓ ਜਿਨ ਰਿਦ ਧਰ,
ਜਿਨ੍ਹਾਂ ਨੇ ਇਹ ਪਾਵਨ ਮਹਾਂ ਮੰਤਰ, ਮਾਲਾ ਮੰਤਰ ਵੀ ਮਹਾਂਪੁਰਖਾਂ ਨੇ ਇਹਨੂੰ ਲਿਖਿਆ, ਇਸ ਮਾਲਾ ਮੰਤਰ ਨੂੰ ਆਪਣੇ ਹਿਰਦੇ 'ਚ ਜਿਹੜੇ ਮਾਈ ਭਾਈ ਵਸਾਉਂਦੇ ਨੇ, ਸਿਮਰਦੇ ਨੇ, ਉਹਨਾਂ ਨੂੰ ਮਨ ਬਾਂਛਿਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਤਿਸ ਕੋ ਅਰਥ ਕਰਿਓ ਗੁਰਦਿਆਲ,
ਫਿਰ ਸਤਿਗੁਰੂ ਜੀ ਨੇ ਇਹਦਾ ਅਰਥ ਕੀਤਾ, ਇਹਦੇ ਅਰਥ ਕਰਕੇ ਭਾਵ ਅਰਥ ਸਮਝਾਏ ਹਨ।
ਹਿਤ ਸਿੱਖਣ ਕੇ ਕਰਨ ਨਿਹਾਲ,
ਕਿਉਂ ਕੀਤੇ ਨੇ ਅਰਥ ਖੁਦ ਕਲਗੀਧਰ ਜੀ ਨੇ ਇਸ ਸਲੋਕ ਦੇ, ਕਿਉਂਕਿ ਇਹ ਅਰਥ ਕਰਕੇ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਨਿਹਾਲ ਕਰਨਾ ਚਾਹੁੰਦੇ ਹਨ, ਆਪਣਿਆਂ ਸੇਵਕਾਂ ਨੂੰ ਨਿਹਾਲ ਕਰਨਾ ਚਾਹੁੰਦੇ ਹਨ।
ਵਰਨ ਪੱਚੀ ਅਜੱਪਾ ਜਪੈ,
ਪਾਤਸ਼ਾਹ ਕਹਿੰਦੇ ਜਪਜੀ ਸਾਹਿਬ ਦੇ ਜਿਹੜੇ ਪਹਿਲੇ 25 ਅਕਸ਼ਰ ਹਨ, ਇਹ ਅਜੱਪਾ ਜਾਪ ਹੈ। ਅਜੱਪਾ ਜਾਪ ਦਾ ਮਤਲਬ ਹੁੰਦਾ ਵੀ ਰਸਨਾ ਨਾਲ ਨਾ ਜਪੇ, ਮਨ ਨਾਲ ਜਪੇ, ਉਹਨੂੰ ਅਜੱਪਾ ਜਾਪ ਕਹਿੰਦੇ ਹਨ। ਵੀ ਰਸਨਾ ਨਾ ਵਰਤੀਏ ਬੋਲਣ ਵੇਲੇ, ਹਿਰਦੇ ਦੇ ਵਿੱਚ ਉਹਨਾਂ ਪਹਿਲੇ 25 ਅੱਖਰਾਂ ਨੂੰ ਪੜ੍ਹਨਾ, ਮੰਤਰ ਜਪਣਾ, ਤਾਂ ਇਹਨੂੰ ਅਜਪਾ ਜਾਪ ਕਹਿੰਦੇ ਹਨ।
ਕਹਿ ਰਸਨਾ ਰਸ ਤੇ ਮਨ ਰਪੈ,
ਜੇ ਕੋਈ ਅਜਪਾ ਜਾਪ ਕਰ ਲਵੇ ਤਾਂ ਭਲਾ, ਪਰ ਜਿਹਦੇ ਕੋਲੋਂ ਅਜਪਾ ਜਾਪ ਨਾ ਹੋਵੇ ਉਹ ਰਸਨਾ ਨਾਲ ਪੜ੍ਹ ਲਵੇ, ਜਿਹੜਾ ਰਸਨਾ ਨਾਲ ਪੜ੍ਹੇਗਾ ਉਹਨੂੰ ਵੀ ਰਸ ਆਵੇਗਾ, ਉਹ ਵੀ ਸਤਿਗੁਰੂ ਜੀ ਦੇ ਪ੍ਰੇਮ ਰੰਗ ਦੇ ਰਸ ਵਿੱਚ ਰਚਿਆ ਜਾਏਗਾ।
ਤਿਸ ਤੇ ਦੁਖਨ ਦੁੱਖ ਰੁਜ ਤੀਨ,
ਜਦੋਂ ਜਪਜੀ ਸਾਹਿਬ ਦੇ ਪਹਿਲੇ 25 ਅੱਖਰ ਪੜ੍ਹੇ ਜਾਣਗੇ, ਪਾਠ ਸੰਪੂਰਨ ਹੀ ਕਰਨਾ, ਪਰ ਇਕੱਲੇ ਇਕੱਲੇ ਅੱਖਰਾਂ ਦਾ ਅਤੇ ਇਕੱਲੀ ਇਕੱਲੀ ਪੌੜੀ ਦਾ ਮਹਾਰਾਜ ਜੀ ਮਹਾਤਮ ਦਰਸਾ ਰਹੇ ਨੇ। ਇਹ ਨਹੀਂ ਕਿ ਪਹਿਲੇ 25 ਅੱਖਰ ਪੜ੍ਹ ਕੇ ਅੱਗੇ ਪੜ੍ਹਨਾ ਨਹੀਂ ਹੈ, ਦੱਸ ਰਹੇ ਨੇ ਵੀ ਪਹਿਲੇ 25 ਅੱਖਰਾਂ ਤਾਂ ਹੀ ਇੱਦਾਂ ਫਲ ਮਿਲੇਗਾ, ਫਿਰ 36 ਅੱਖਰਾਂ ਤਾਂ ਹੀ ਇੱਦਾਂ, ਫਿਰ 38 ਤਾਂ ਹੀ ਇੱਦਾਂ, ਫਿਰ ਅੱਗੇ ਅੱਗੇ ਬਚਨ ਜਿਹੜੇ ਪੌੜੀਆਂ ਦੇ ਚੱਲਣੇ ਹਨ। ਤੋ ਕਹਿੰਦੇ ਪਹਿਲੇ 25 ਅੱਖਰ ਜਦੋਂ ਪੜ੍ਹਦੇ ਹਾਂ ਉਹਦੇ ਨਾਲ ਕੀ ਲਾਭ ਹੁੰਦਾ, ਕਹਿੰਦੇ ਜਿੰਨੇ ਸਾਡੇ ਦੁੱਖ ਨੇ ਉਹ ਦੂਰ ਹੋ ਜਾਂਦੇ ਨੇ। ਰੁਜ ਤੀਨ, ਜਿਹੜੇ ਤਿੰਨ ਰੁਜ ਰੋਗ ਨੇ, ਤਿੰਨ ਰੋਗ ਕਿਹੜੇ ਨੇ, ਤਿੰਨ ਰੁਜ ਦਾ ਮਤਲਬ ਹੁੰਦਾ ਆਦੀ, ਵਿਆਧੀ ਅਤੇ ਉਪਾਧੀ, ਇਹ ਜਿਹੜੇ ਤਿੰਨ ਰੋਗ ਨੇ ਇਹ ਵੀ ਨਿਰਵਿਰਤ ਹੋ ਜਾਂਦੇ ਨੇ ਇਸ 25 ਅੱਖਰਾਂ ਦੇ ਜਾਪ ਨਾਲ।
ਬਾਤ ਪਿਤ ਕਫ ਕਰਤਾ ਹੀਨ,
ਹੁਣ ਤਿੰਨ ਦੋਸ਼ ਹੁੰਦੇ ਨੇ, ਬਾਤ ਪਿਤ ਤੇ ਕਫ, ਇਹ ਤ੍ਰਿਦੋਸ਼ ਮੰਨੇ ਜਾਂਦੇ ਨੇ ਆਯੁਰਵੇਦ ਵਿੱਚ। ਕਹਿੰਦੇ ਜਿਹੜਾ ਕਾਮ ਹੈ, ਕ੍ਰੋਧ ਹੈ ਤੇ ਲੋਭ ਹੈ, ਇਹ ਤਿੰਨ ਬਾਤ ਕਫ ਤੇ ਪਿਤ ਤ੍ਰਿਦੋਸ਼ ਨੇ ਸਾਨੂੰ ਸਾਰਿਆਂ ਨੂੰ ਲੱਗੇ ਹੋਏ। ਇਹਨਾਂ ਤਿੰਨਾਂ ਦੋਸ਼ਾਂ ਦਾ ਨਾਸ਼ ਕਰਦੀ ਹੈ ਇਹ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਜਪਜੀ ਸਾਹਿਬ, ਜਦੋਂ ਇਹਦੇ ਪਹਿਲੇ 25 ਅੱਖਰ ਪੜ੍ਹੇ ਜਾਂਦੇ ਨੇ ਜਪਜੀ ਸਾਹਿਬ ਦੇ ਸੰਪੂਰਨ ਪਾਠ ਦੇ ਨਾਲ, ਤਾਂ ਪਹਿਲੇ 25 ਅੱਖਰਾਂ ਦਾ ਮਹਾਤਮ ਇਹ ਹੈ ਕਿ ਕਾਮ, ਕ੍ਰੋਧ ਔਰ ਲੋਭ, ਇਹ ਤਿੰਨੇ ਦੋਸ਼ ਜਿਹੜੇ ਨੇ ਉਹ ਨਿਰਵਿਰਤ ਹੋ ਜਾਂਦੇ ਹਨ।
ਮੁਕਤ ਜੁਗਤ ਉੱਤਮ ਪਦ ਪਾਵੇ,
ਮੁਕਤੀ ਦੀ ਜੁਗਤੀ ਕੀ ਆ ਉਹ ਪ੍ਰਾਪਤ ਹੋ ਜਾਂਦੀ ਹੈ। ਮੁਕਤੀ ਜੁਗਤੀ ਨਾਲ ਹੁੰਦੀ ਹੈ ਨਾ, ਮਹਾਂਪੁਰਖ ਕਹਿੰਦੇ ਜਿੱਥੇ ਜੁਗਤੀ ਆ ਉੱਥੇ ਮੁਕਤੀ ਹੈ, ਪਰ ਜੁਗਤ ਦਾ ਪਤਾ ਕਿਵੇਂ ਲੱਗਦਾ ਕਿ ਜਿਹਦੇ ਨਾਲ ਮੁਕਤੀ ਨੂੰ ਪ੍ਰਾਪਤ ਕਰਨਾ, ਉਹ ਜੁਗਤੀ ਸਤਿਗੁਰੂ ਜੀ ਦੇ ਪਾਵਨ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਪਾਠ ਵਿੱਚ ਹੈ। ਜਦੋਂ ਜਪਜੀ ਸਾਹਿਬ ਦਾ ਮੂਲ ਮੰਤਰ ਪੜ੍ਹਿਆ ਜਾਂਦਾ ਤਾਂ ਮੂਲ ਮੰਤਰ ਦੇ ਜਾਪ ਦੇ ਵਿੱਚੋਂ ਹੀ ਗੁਰੂ ਖਾਲਸਾ ਜੀ ਮੁਕਤੀ ਦੀ ਜੁਗਤ ਪ੍ਰਾਪਤ ਹੋ ਜਾਂਦੀ ਹੈ।
ਸੁਖੀ ਹੋਏ ਨੈ ਅਵਗਤ ਜਾਵੇ,
ਔਰ ਉਹਨੂੰ ਉੱਤਮ ਪਦਵੀ ਪ੍ਰਾਪਤ ਹੁੰਦੀ ਹੈ, ਔਰ ਉਹ ਸੁਖੀ ਹੋ ਜਾਂਦਾ, ਉਹਨੂੰ ਅਵਗਤ ਨਹੀਂ ਹੋਣਾ ਪੈਂਦਾ। ਅਵਗਤ ਦਾ ਮਤਲਬ ਹੁੰਦਾ ਵੀ ਭਟਕਣਾ ਨਹੀਂ ਪੈਂਦਾ ਜਨਮ ਮਰਨ ਦੇ ਚੱਕਰਾਂ 'ਚ, ਆਵਾਗੌਣ ਦੇ ਚੱਕਰਾਂ 'ਚ ਨਹੀਂ ਭਟਕਣਾ ਪੈਂਦਾ, ਭੂਤ ਪ੍ਰੇਤ ਨਹੀਂ ਬਣਨਾ ਪੈਂਦਾ। ਅਵਗਤ ਦਾ ਮਤਲਬ ਇਹ ਵੀ ਕੀਤਾ ਜਾਂਦਾ ਵੀ ਜਿਹੜਾ ਭੂਤ ਪ੍ਰੇਤ ਬਣ ਕੇ ਭਟਕੀ ਜਾਵੇ। ਕਹਿੰਦੇ ਜਿਹੜੇ ਜਪਜੀ ਸਾਹਿਬ ਦੀ ਅੰਮ੍ਰਿਤਮਈ ਬਾਣੀ ਦਾ ਜਾਪ ਜਪਦੇ ਨੇ ਉਹਨਾਂ ਨੂੰ ਅਵਗਤ ਨਹੀਂ ਹੋਣਾ ਪੈਂਦਾ, ਉਹਨਾਂ ਨੂੰ ਭੂਤਾਂ ਪ੍ਰੇਤਾਂ ਦੀਆਂ ਜੋਨੀਆਂ 'ਚ ਨਹੀਂ ਭਟਕਣਾ ਪੈਂਦਾ।
ਜੀ ਭੋਜਨ ਪਰ ਕਰੇ ਉਚਾਰਨ,
ਹਾਂ ਜਦੋਂ ਤੁਸੀਂ ਪ੍ਰਸ਼ਾਦਾ ਛਕਣਾ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਜਪਜੀ ਸਾਹਿਬ ਦਾ ਜੋ ਪ੍ਰਾਰੰਭ ਹੈ ਮੂਲ ਮੰਤਰ, ਜਦੋਂ ਉਸ ਮੂਲ ਮੰਤਰ ਦਾ ਪਾਠ ਕਰੋਗੇ, ਖਾਲਸਾ ਜੀ ਪੁਰਾਤਨ ਗੁਰਸਿੱਖ ਅਤੇ ਹੁਣ ਵੀ ਬਹੁਤ ਸਾਰੇ ਗੁਰਸਿੱਖ ਜਦੋਂ ਪ੍ਰਸ਼ਾਦੇ ਦਾ ਥਾਲ ਆਉਂਦਾ ਮੂਹਰੇ ਪਹਿਲਾਂ ਮੂਲ ਮੰਤਰ ਪੜ੍ਹਦੇ ਹਨ। ਤੋ ਮਹਾਰਾਜ ਕਲਗੀਧਰ ਜੀ ਕਹਿੰਦੇ, ਜਿਹੜਾ ਵੀ ਕੋਈ ਗੁਰਸਿੱਖ ਮਾਈ ਭਾਈ ਪ੍ਰਸ਼ਾਦੇ ਦਾ ਥਾਲ ਜਦੋਂ ਅੱਗੇ ਪਿਆ ਹੋਵੇ, ਪ੍ਰਸ਼ਾਦਾ ਛਕਣ ਤੋਂ ਪਹਿਲਾਂ ਜਪਜੀ ਸਾਹਿਬ ਦਾ ਜੋ ਆਰੰਭਕ ਸ਼ਬਦ ਹੈ ਯਾਨੀ ਕਿ ਮੂਲ ਮੰਤਰ ਹੈ, ਇਹਦਾ ਪਾਠ ਕਰੇਗਾ।
ਵਧੇ ਰਿੱਧ ਹੋਏ ਅੰਨ ਵਿਕਾਰ ਨਾ,
ਕਹਿੰਦੇ ਉਹਦੇ ਘਰ ਦੇ ਵਿੱਚ ਰਿੱਧੀ ਵਧੇਗੀ, ਯਾਨੀ ਕਿ ਕਦੇ ਅੰਨ ਵਿੱਚ ਤੋਟਾ ਨਹੀਂ ਆਵੇਗਾ, ਅੰਨ 'ਚ ਬਰਕਤ ਪਵੇਗੀ। ਫਿਰ ਦੂਸਰਾ, ਉਹ ਜਿਹੜਾ ਅੰਨ ਹੈ ਉਹ ਸਰੀਰ 'ਚ ਜਾ ਕੇ ਵਿਕਾਰ ਪੈਦਾ ਨਹੀਂ ਕਰੇਗਾ, ਅੰਨ ਵਿਕਾਰ ਨਾ, ਕਿਉਂਕਿ ਜਦੋਂ ਕਈ ਵਾਰੀ ਐਸਾ ਅੰਨ ਅਸੀਂ ਖਾ ਲੈਂਦੇ ਹਾਂ ਜਿਹਦੇ ਨਾਲ ਖਾ ਕੇ ਮਨ ਵਿਕਾਰੀ ਹੋਣ ਲੱਗ ਪੈਂਦਾ। ਪਾਤਸ਼ਾਹ ਕਹਿੰਦੇ, ਜਿੱਤ ਖਾਧਾ ਤਨ ਪੀੜੀਆ, ਮਨ ਮਹਿ ਚਲੈ ਵਿਕਾਰ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਆ, ਮਨ ਮਹਿ ਚਲੈ ਵਿਕਾਰ। ਕਈ ਵਾਰੀ ਐਸਾ ਭੋਜਨ ਖਾਈਏ ਜਿਹਦੇ ਨਾਲ ਮਨ 'ਚ ਵਿਕਾਰ ਪੈਦਾ ਹੋਣ ਲੱਗ ਪੈਂਦਾ। ਤੋ ਸਤਿਗੁਰੂ ਜੀ ਦਾ ਫੁਰਮਾਨ ਹੈ ਵੀ ਪਹਿਲਾਂ ਮੂਲ ਮੰਤਰ ਦਾ ਪਾਠ ਕਰ ਲਓ ਪ੍ਰਸ਼ਾਦਾ ਛਕਣ ਤੋਂ ਥਾਲ ਦੇ ਉੱਤੇ, ਵਾਹਿਗੁਰੂ ਕਹਿ ਕੇ ਜਦੋਂ ਬੁਰਕੀ ਤੋੜ ਕੇ ਮੂੰਹ 'ਚ ਪਾਓਗੇ, ਪਹਿਲਾ ਲਾਭ ਇਹ ਹੋਵੇਗਾ ਕਿ ਅੰਨ ਵਧੇਗਾ ਘਰ 'ਚ, ਅੰਨ ਧਨ 'ਚ ਬਰਕਤ ਪਵੇਗੀ, ਅਤੇ ਦੂਸਰਾ ਲਾਭ ਇਹ ਹੋਵੇਗਾ ਵੀ ਉਹ ਪ੍ਰਸ਼ਾਦਾ ਛਕ ਕੇ ਮਨ 'ਚ ਵਿਕਾਰ ਪੈਦਾ ਨਹੀਂ ਹੋਣਗੇ। ਜੇ ਮਾਈਆਂ ਬੀਬੀਆਂ ਪ੍ਰਸ਼ਾਦਾ ਪਕਾਉਣ ਵੇਲੇ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਜਿਸ ਵੇਲੇ ਰਸੋਈ 'ਚ ਭੋਜਨ ਤਿਆਰ ਕਰ ਰਹੀਆਂ ਹਨ, ਤਾਂ ਉਸ ਵੇਲੇ ਮੂਲ ਮੰਤਰ ਦਾ ਪਾਠ ਜਾਂ ਗੁਰਮੰਤਰ ਦਾ ਪਾਠ ਜਾਂ ਚੌਪਈ ਸਾਹਿਬ ਦਾ ਪਾਠ ਕਰੀ ਜਾਣ, ਜਾਂ ਜਪਜੀ ਸਾਹਿਬ ਦੀ ਬਾਣੀ ਜੇ ਕੰਠ ਹੋਵੇ ਉਹ ਪੜ੍ਹੀ ਜਾਣ, ਤਾਂ ਉਸ ਵੇਲੇ ਜਿਹੜਾ ਪ੍ਰਸ਼ਾਦਾ ਰਸੋਈ 'ਚ ਤਿਆਰ ਹੁੰਦਾ ਉਹ ਅੰਮ੍ਰਿਤ ਬਣ ਜਾਂਦਾ, ਅਤੇ ਉਹ ਅੰਮ੍ਰਿਤ ਜਦੋਂ ਪਰਿਵਾਰ ਦੇ ਜੀ ਛਕਣਗੇ ਉਹਨਾਂ ਦੀ ਸੁਰਤ 'ਤੇ ਉਦਾਂ ਦਾ ਹੀ ਅਸਰ ਹੋਵੇਗਾ। ਸਾਡੇ ਰਸੋਈਆਂ ਘਰਾਂ ਦੇ ਵਿੱਚ ਗੁਰਬਾਣੀ ਦਾ ਪਹਿਰਾ ਹਰ ਵੇਲੇ ਰਹਿਣਾ ਚਾਹੀਦਾ, ਇਹ ਯਤਨ ਕਰਨਾ ਚਾਹੀਦਾ ਕਿ ਰਸੋਈ ਵਿੱਚ ਲੰਗਰ ਪ੍ਰਸ਼ਾਦਾ ਪੱਕਦਿਆਂ ਬਾਣੀ ਪੜ੍ਹੀ ਜਾਵੇ, ਅਤੇ ਜੇ ਰਸੋਈ 'ਚ ਨਹੀਂ ਪੜ੍ਹੀ ਗਈ ਕਿਤੇ ਸੱਜੇ ਖੱਬੇ ਆਪਾਂ ਬਾਹਰ ਪ੍ਰਸ਼ਾਦਾ ਛਕ ਰਹੇ ਹਾਂ ਚਾਹੇ ਘਰ ਛਕ ਰਹੇ ਹਾਂ, ਉਦੋਂ ਬੈਠ ਕੇ ਮੂਲ ਮੰਤਰ ਦਾ ਪਾਠ ਕਰਕੇ ਵਾਹਿਗੁਰੂ ਕਹਿ ਕੇ ਸਲੋਕ ਪੜ੍ਹ ਲਵੇ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਗ ਮਹਿਵ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਤੋ ਜਦੋਂ ਇਸ ਪ੍ਰਕਾਰ ਨਾਲ ਸਲੋਕ ਪੜ੍ਹ ਲਵੇ, ਨਾਨਕ ਭੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ, ਜਿਨੇ ਗੁਰੂ ਮਨਾਇਆ ਰਜ ਰਗ ਸੇ ਖਾਹੇ, ਤਾਂ ਉਸ ਵੇਲੇ ਉਹ ਭੋਜਨ ਅੰਮ੍ਰਿਤ ਬਣ ਜਾਂਦਾ, ਉਹ ਫਿਰ ਛਕਿਆ ਹੋਇਆ ਭੋਜਨ ਮਨ 'ਚ ਵਿਕਾਰ ਪੈਦਾ ਨਹੀਂ ਹੋਣ ਦਿੰਦਾ।
ਸੁੱਖ ਸੋਂ ਪਚੇ ਨਾ ਰੁਜ ਉਪਜਾਵੇ,
ਫਿਰ ਉਹ ਭੋਜਨ ਸੁੱਖ ਨਾਲ ਪਚਦਾ ਸਰੀਰ ਵਿੱਚ। ਭੋਜਨ ਪਚਣ ਦਾ ਮਤਲਬ ਹੁੰਦਾ ਵੀ ਭੋਜਨ ਜਿਹੜਾ ਛਕਿਆ ਉਹਦੀਆਂ ਸੱਤ ਧਾਤਾਂ ਬਣਨ, ਫਿਰ ਉਹਨੂੰ ਕਹਿੰਦੇ ਨੇ ਭੋਜਨ ਪਚਿਆ। ਭੋਜਨ ਪਚਣ ਦਾ ਮਤਲਬ ਇਹੀ ਹੁੰਦਾ ਵੀ ਭੋਜਨ ਖਾਧਾ, ਪਹਿਲਾਂ ਉਹ ਤੋਂ ਰਸ ਬਣਿਆ, ਫਿਰ ਉਹਦੇ ਤੋਂ ਰਕਤ ਬਣਿਆ, ਮੱਝਾ ਬਣਿਆ, ਇੱਦਾਂ ਸੱਤ ਧਾਤਾਂ ਦੀ ਪ੍ਰਕਿਰਤੀ ਸਰੀਰ ਵਿੱਚ ਚੱਲੇ ਉਸ ਭੋਜਨ ਨਾਲ ਉਹਨੂੰ ਪਚਣਾ ਕਹਿੰਦੇ ਹਨ। ਤੀਸਰਾ ਲਾਭ ਇਹ ਹੋਵੇਗਾ ਵੀ ਉਹ ਭੋਜਨ ਪਚੇਗਾ, ਸਰੀਰ ਨੂੰ ਲੱਗੇਗਾ, ਸੁੱਖ ਦੇਵੇਗਾ, ਔਰ ਨਾ ਰੋਜ ਉਪਜਾਵੇ, ਉਹ ਛਕੇ ਹੋਏ ਭੋਜਨ ਨਾਲ ਸਰੀਰ 'ਚ ਰੋਗ ਪੈਦਾ ਨਹੀਂ ਹੋਵੇਗਾ, ਸਰੀਰ ਰੋਗੀ ਨਹੀਂ ਹੋਵੇਗਾ।
ਕਾਲ ਰਹਿਤ ਹੋਏ ਦੁੱਖ ਮਿਟਾਵੇ,
ਕਹਿੰਦੇ ਫਿਰ ਕਾਲ ਰਹਿਤ ਹੋ ਕੇ ਸਾਰੇ ਦੁੱਖ ਮਿਟ ਜਾਣਗੇ।
ਦਰਬ ਲਾਭ ਮੈਂ ਧਰਮ ਮਜਾਰਾ,
ਪਾਤਸ਼ਾਹ ਕਹਿੰਦੇ ਜਪਜੀ ਸਾਹਿਬ ਜਦੋਂ ਪੜ੍ਹੋਗੇ ਤਾਂ ਜਪਜੀ ਸਾਹਿਬ ਪੜ੍ਹਨ ਵੇਲੇ ਜੇ ਕਿਤੇ ਮਨ 'ਚ ਕਿਸੇ ਨੂੰ ਧਨ ਦੇ ਲਾਭ ਦੀ ਇੱਛਾ ਹੋਵੇ ਵੀ ਮੈਂ ਵਪਾਰ ਕਰ ਰਿਹਾ, ਦੁਕਾਨਦਾਰੀ ਕਰਨੀ ਹੈ, ਅਤੇ ਅੰਨ ਧਨ ਬੀਜਣਾ, ਫਸਲ ਬੀਜਣੀ ਹੈ, ਅਤੇ ਮੈਨੂੰ ਵਾਧਾ ਹੋਵੇ, ਲਾਭ ਹੋਵੇ, ਤਾਂ ਫਿਰ ਜਪਜੀ ਸਾਹਿਬ ਦੀ ਬਾਣੀ ਪੜ੍ਹੋ, ਮਹਾਰਾਜ ਜੀ ਕਹਿੰਦੇ ਲਾਭ ਹੋਵੇਗਾ। ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਧਰਮ ਪਰਪੱਕ ਹੋਵੇ, ਤੁਸੀਂ ਆਪਣੇ ਸਵੈ ਧਰਮ 'ਚ ਪੱਕੇ ਹੋਵੋ, ਦ੍ਰਿੜ ਹੋਵੋ, ਤਾਂ ਵੀ ਜਪਜੀ ਸਾਹਿਬ ਦਾ ਪਾਠ ਕਰੋ, जप जी साहब का पाठ कीत्या स्वै धर्म की दृढ़ता प्राप्त हुंदी है।
बीच उदासी के सुख कारा,
फिर जे मन च उदासी चाहिए उपरामता जिन्हों आप वैराग कहने हैं, जे चाहते हो तुहाडे मन च उपरामता ते वैराग की अवस्था बने तां वी जप जी साहब पढ़ो, क्योंकि उदासी ते उपरामता जिहड़ी है ए सुख कारा सुख देण वाली है।
इस्त्री ब्याहन सुत उपजंते,
फिर जदों व्याह कराण दी इच्छा है किसे दे हिरदे विच कि मैनू भागशाली सुपत्नी मिले जां लड़की नू वर प्राप्ति दी इच्छा होवे, ओह वी जप जी साहब दा पाठ करन उहनां नू श्रेष्ठ वर घर दी प्राप्ति होवेगी, चंगी संतान होवे आग्याकारी। नहीं तां गुरु खालसा जी जिन जनूरियां पैदा हुंदे है, चंगी संतान पैदा होवे उहदे लई भी जप जी साहब दी बाणी दा पल्ला गुरसिख ने पढ़ना। जदों जप जी साहब दा पल्ला फड़ के रखोगे, यानी कि रोजाना जप जी साहब दी अमृतमयी गुरबाणी पढ़ोगे, तां घर विच चंगी संतान दी प्राप्ति होवेगी जिहड़ी माता पिता दी आग्याकारी होवे।
देश विदेशन को गमनंते,
किसे देश विदेश जाना है, यात्रा ते जाना, दूर दरेडे जाना, जप जी साहब पढ़े बिना नहीं जाना, जप जी साहब नहीं छड़ना, जिथे मर्जी देश विदेश च जाओ जदों जप जी साहब का पाठ करोगे हर जगह ते हर थां ते गुरु नानक साहब जी तुहाडी सहायता करनगे, तुहाडे सहाई होणगे। कलगियां वाले पातशाह कहिंदे एडा वड्डा महात्म है जप जी साहब दी बाणी दा, कि देश विदेश विच वी इह पावन बाणी दा पाठ करन वालियां नूं सतगुरु जी मदद करदे सहाई हुंदे हन।
युद्ध चढ़न नै शस्त्र प्रहारन,
जंग दे मैदान दे विच युद्ध ते चढ़ना तां वी जप जी साहब दा पाठ करो, जंग च फतेह होवेगी, दुश्मन तुहाडे ते वार ना कर सके, शस्त्र ना चला सके, जे मन च इच्छा होवे तां वी जप जी साहब दी बाणी पढ़ो, दुश्मन तुहाडे ते वार नहीं कर सकेगा, जे वार करेगा भी तां सतगुरु गुरु नानक साहब जी आप ढाल करके रोक लैणगे, तुहाडे तन ते नहीं लगण देणगे। हांजी,
होए अरूडन बाजी बारन,
कहिंदे हाथी ते सवार होणा, घोड़े ते सवार होना, तां जप जी साहब पढ़ के, यानी कि जदों भी सफर ते निकलना सवेरे जप जी साहब पढ़ के घरों निकलना, सफर ते घोड़े ते बैठना, हाथी ते बैठना, ये पुरानियां सवारियां सी, अजकल गड्डियां कार स्कूटर ने, जे जदों भी सफर ते जाना तां जप जी साहब पढ़े बिना नहीं घरों जाना, जप जी साहब दा पाठ करके सफर ते जाना है।
सुर पूजन में मोहन करन,
फिर देवते पूजन की इच्छा होवे भी साडे देवते ना रुस जान, कहिंदे जप जी साहब पढ़ो, जप जी साहब पढ़ के सारे देवते आपे ही प्रसन्न हो जाणगे, वखरे वखरे देवते नहीं पूजने सिख ने। ते फिर जे किसे नूं वस करके किसे कोलों कारज करवाउणा, कि तुहाडा कारज है किसे दे गोचरे, वो कर नहीं रहा, जप जी साहब की बाणी पढ़न लग पो, ये ध्यान धार के भी फलाना बंदा जी वो ये कार्ज महाराज जी मेरा नहीं करता, आप जी गुरु नानक साहब कृपा करो, ये नेचा बना के जप जी साहब पढ़ो, तो कहिंदे वो तुहाडा कार्ज कर देगा। हाँ जी,
सिमरन कर है पच्ची कबरन,
कहिंदे जेड़े पहले पच्ची अखर ने जेड़े ओदा सिमरन करदे हन।
सदन प्रवेशन बाहर जान,
कहिंदे जदों नवे घर च प्रवेश करना तां जप जी साहब दा पाठ, जे घरों बाहर जान लगना तां जप जी साहब दा पाठ करके जाना।
इत्यादिक जे काज महान,
महाराज कहिंदे इहदे तों इलावा होर भी जिन्ने कारज ने, चाहे वह सुख दे ने, दुख दे ने, संसारी ने, परमार्थक ने, हर कार्ज विच गुरु के सिख ने, जप जी साहब का आसरा नहीं छड़ना, जप जी साहब की टेक रखनी है। हाँ जी,
मस्तक नमर करे गुरे आगे,
और जदों जप जी साहब की बाणी का भोग पाउणा सलोक पढ़ के, उदों शीस झुका के गुरु नानक साहब का ध्यान धारना, गुरु नानक साहब का ध्यान धार के शीस झुका के मत्था टेकना है।
दृढ़ प्रतीत कर सिमरन लागे।
और मन विच दृढ़ प्रतीत करके भरोसा रख के साहब जी दी बाणी दा सिमरन करना है।
दे दसवंद गुरु को सिख,
जेड़ा गुरु का सिख है वह अपनी धर्म की किरत विचों दसवां हिस्सा दसवंद गुरु के निमित कढ़े, गुरु के सिखां नूं भेट करे, गुरु की गोलक विच भेट करे।
करन कराहा करे सो पविख,
और कड़ा प्रसाद दी देग करे ते करावे गुरसिख। कड़ा प्रसाद दी देग तैयार करके सतगुरु जी नूं भोग लवावे।
दान देन लेने मैं प्राहे,
दान देना होवे तां वी जपजी साहब दा पाठ करके दान करना, दान लैणा होवे ता भी जपजी साहब का पाठ करना। महापुरख कहिंदे भाई जिहड़े ग्रंथी सिंह किसे प्रेमी दे घर जांदे आ गफा प्रशादा छकण, वह दान करदे आ, नाले प्रशादा छकाउंदे, वस्त्र देंदे, नाले माया अरदासे करवाउंदे। तुसीं की करना भाई उहनां दे निमित? कहिंदे एक एक पाठ जपजी साहब का जरूर करना, क्योंकि तुसीं दान लिया, वह दान लैण विच भी जपजी साहब पढ़ना कि वह परिवार का भला होवे। जे जपजी साहब ना पढ़ सको तो जरूर वो नमें आसन ते बैठ के चौपाई साहब का एक पाठ जरूर करना। दान लैण वाले ने भी गुरबाणी पढ़नी तां दान फली भूत होना, नहीं तो पूजा का धान है मत मार दिंदा। वो कहिंदे गुरु घर दियां रोटियां पूजा का धान तीन काम करेन, मत मारन, हड गालन, ते काम करन ना देन। जे पूजा दा धान इदा ही खाना भजन कीते बिना बाणी पढ़े बिना, ते फिर उन्हें मत ते भी पड़दा पा छड़ना ते हड गल जाने, यानी कि शरीर ही नहीं काम करदा, बैठे ही रहना आसन ते खा लिया ते बस पै गए पशुआ वांगू, ते फिर काम भी नहीं करन दिंदे। तो इस करके भाई जेड़े पुजारी गुरसिख ने, पुजारी का मतलब गुरु घर सेवावां निभाउण वाले, जे किसी दे घरों दान लैंदे आ कोई उन्होंने दान करदा तां उहदे नवेतो घटो घट जपजी साहब जां चौपाई साहब का पाठ जरूर करना।
अत सुभाव की पलटन माए,
तुहानूं इह महसूस होवे कि तुहाडा सुभाव गलत है। कई वारी सब नूं महसूस होंदा वी मेरा सुभाव गलत है, मैं कौड़ा बोलदा जां मैं किसी का दिल दुखा दिंदा। तुसी चाहुंदे हो भी तुहाडा सुभाव बदल जाए तां कहिंदे फिर जपजी साहब दी बाणी पढ़ो, जे कौड़ा सुभाव आ तां उह तब्दील हो जाएगा। सुभाव बदलण वास्ते भी जपजी साहब दी बाणी आसरा है।
भूत कि प्रेत डाकनी डीठ,
कहिंदे किसे ते भूत दा कोई जां प्रेत दा जां किसे डाकनी दा जां किसे दी कहिंदे कोई नज़र वाली बुरी नज़र वाली गल, कहते जपजी साहब की बाणी पढ़ो ना कोई भूत का जोर चलेगा, ना प्रेत का, ना डाकनी का, ना ही किसी की बुरी नज़र लगेगी। उन्हूं अपने घर के मूहरे जां गड्डी दे पिछे लिख के लाउण की लोड़ नहीं, बुरी नज़र वाले तेरा मूँह काला, उन्हूं लगनी नहीं बुरी नज़र जिहड़ा जपजी साहब पढ़ता। उन्हूं कि तंत मंत ना जोही तित चाख ना लागै, सतगुरु जी की बाणी का माह वाक है, ना तो उहदे ते कोई तंत्र मंत्र चलदा, ना ही उहनू किसी की बुरी नज़र लगती है जिहड़ा सतगुरु जी की बाणी का आसरा लैंदा। तो जपजी साहब पढ़न वाले ते भूत प्रेत डाकनी का जोर नहीं पैंदा, ना ही उहनू किसी की बुरी नज़र लगती है।
सहत प्रतीत पठे दिड़ नीट,
पातशाह कहिंदे प्रतीत नाल भरोसे नाल और दृढ़ निश्चा अपने हिरदे च धारण करके जपजी साहब का पाठ करे। जदों बाणी पढ़नी है सहत प्रतीत, प्रतीत नाल भरोसा होवे कि जिहड़ी बाणी असीं पढ़ रहे हां इह साडे कल्याण वास्ते है, साडे लोक परलोक दे भले वास्ते। पहलां तां इह प्रतीत, फिर दृढ़ निश्चा होवे गुरबाणी प्रति कि सतगुरु जी की इस पावन अमृत बाणी ने साडी कल्याण करनी है, साडा जन्म मरन कट्टना है। ਇਹ ਦ੍ਰਿੜ ਨਿਸ਼ਚਾ ਰੱਖ ਕੇ ਹਿਰਦੇ 'ਚ ਅਤੇ ਭਰੋਸਾ ਰੱਖ ਕੇ ਸਤਿਗੁਰੂ ਜੀ ਦੀ ਇਸ ਅੰਮ੍ਰਿਤਮਈ ਬਾਣੀ ਦਾ ਪਾਠ ਕਰਨਾ ਹੈ।
ਸੁਪਨੇ ਮੈਂ ਸ਼੍ਰੀ ਅਰਜਨ ਕਹਿਓ,
ਕਹਿੰਦੇ ਪੰਡਿਤ ਬ੍ਰਿਜਲਾਲ ਜੀ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਪਨੇ 'ਚ ਦਰਸ਼ਨ ਦੇ ਕੇ ਇਹ ਮਹਾਤਮ ਦੱਸਿਆ ਜਪਜੀ ਸਾਹਿਬ ਦਾ।
ਦਿਜ ਬ੍ਰਿਜਲਾਲ ਸੁਪੰਡਿਤ ਲਹਿਓ,
ਪੰਡਿਤ ਬ੍ਰਿਜਲਾਲ ਜੀ ਨੇ ਉਹ ਸਲੋਕ ਤੁਹਾਨੂੰ ਸਾਰਿਆਂ ਨੂੰ ਸਰਵਣ ਕਰਾਇਆ ਹੈ।
ਦਸਵੇਂ ਪਾਤਸ਼ਾਹ ਗੁਰ ਸਾਚੇ,
ਇਸ ਤਰ੍ਹਾਂ ਦਸਵੇਂ ਪਾਤਸ਼ਾਹ ਨੇ ਭਾਵ ਅਰਥ ਸਮਝਾਏ, ਜਪਜੀ ਸਾਹਿਬ ਦਾ ਮਹਾਤਮ ਦਰਸਾਇਆ।
ਲਿਖਵਾਏ ਸ਼੍ਰੀ ਬਚਨ ਉਬਾਚੇ,
ਜਿਹੜੇ ਬਚਨ ਕਲਗੀਧਰ ਜੀ ਨੇ ਉਚਾਰਨ ਕੀਤੇ ਉਹ ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਜੀ ਨੇ ਲਿਖਵਾਏ ਸਾਹਿਬ ਸਿੰਘ ਲਿਖਾਰੀ ਕੋਲੋਂ, ਜਿਹਨੂੰ ਸੋ ਸਾਖੀ ਕਹਿੰਦੇ ਹਨ, ਉਹ ਉਸੇ ਤਰ੍ਹਾਂ ਲਿਖਵਾਏ ਜਿਵੇਂ ਕਲਗੀਧਰ ਜੀ ਨੇ ਉਚਾਰੇ।
ਆਗੇ ਲਾਗੇ ਲਿਖਣ ਲਿਖਾਰੀ,
ਕਹਿੰਦੇ ਅੱਗੇ ਹੋਰ ਬਚਨ ਜਿਹੜੇ ਸਤਿਗੁਰੂ ਜੀ ਨੇ ਕਹੇ ਉਹ ਵੀ ਲਿਖਾਰੀ ਲਿਖਣ ਲੱਗੇ।
ਜਿਮ ਮਹਿਮਾ ਵਿਦ ਸਹਿਤ ਉਚਾਰੀ,
ਜਿਵੇਂ ਉਹਨਾਂ ਨੇ ਮਹਿਮਾ ਦੱਸੀ ਹੈ ਕਿ ਜਪਜੀ ਸਾਹਿਬ ਦੀ ਮਹਿਮਾ ਕੀ ਹੈ, ਜਪਜੀ ਸਾਹਿਬ ਦਾ ਮਹਾਤਮ ਕੀ ਹੈ, ਉਹ ਆਪ ਜੀ ਸਰਵਣ ਕਰੋ।
ਦੋਹਰਾ ਚਲਨ ਸਮੇਂ ਸੰਗ੍ਰਹਿਣ ਮੈਂ ਦਾਨ ਦੀਨ ਔਲੇਨ।
ਸੋ ਸਾਖੀ ਵਿੱਚ ਜਿਵੇਂ ਪਹਿਲਾਂ ਵਾਰਤਕ 'ਚ ਲਿਖਿਆ ਉਹ ਲਿਖਿਆ, ਫਿਰ ਜਿਹੜੀ ਕਵਿਤਾ ਲਿਖੀ ਸੋ ਸਾਖੀ 'ਚ ਉਹ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਇਨ ਬਿਨ ਇੱਥੇ ਲਿਖੀ ਸੂਰਜ ਪ੍ਰਕਾਸ਼ ਵਿੱਚ। ਚਲਨ ਸਮੇਂ ਜਦੋਂ ਤੁਰਨਾ ਕਿਤੇ, ਜਪਜੀ ਸਾਹਿਬ ਪੜ੍ਹ ਕੇ ਚਾਲਾ ਪਾਉਣਾ, ਸੰਗ੍ਰਹਿਣ ਮੈਂ ਕੁਝ ਇਕੱਠਾ ਕਰਨਾ ਹੈ ਤਾਂ ਵੀ ਜਪਜੀ ਸਾਹਿਬ, ਦਾਨ ਦੇਣ ਉਹ ਲੈਣ, ਦਾਨ ਦੇਣ ਵਿੱਚ ਤੇ ਲੈਣ ਵਿੱਚ ਵੀ ਜਪਜੀ ਪੜ੍ਹਦੀ ਹੈ।
ਅਤ ਸੁਭਾਵ ਕੀ ਪਲਟ ਮੈਂ ਭੂਤ ਡਾਕਨੀ ਸੇਨ।
ਆਪਣਾ ਸੁਭਾਅ ਬਦਲਣ ਵਾਸਤੇ, ਜੇ ਕੌੜਾ ਸੁਭਾਅ ਮਾੜਾ ਭੈੜਾ ਸੁਭਾਅ ਆ ਉਹਨੂੰ ਬਦਲਣ ਲਈ ਜਪਜੀ ਸਾਹਿਬ ਪੜ੍ਹਨਾ, ਭੂਤ ਪ੍ਰੇਤ ਡਾਕਣੀ ਆਦਿ ਕਿਸੇ ਤੇ ਪ੍ਰਭਾਵ ਪਾਵੇ ਤੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ।
ਮਨ ਜੀਤਨ ਰਣ ਮੈਂ ਤਰਾ ਰਾਜ ਕਾਜ ਸੁਖਵਾਏ।
ਮਨ ਜਿੱਤਣਾ, ਜੇ ਮਨ ਕਾਬੂ ਵਿੱਚ ਕਰਨਾ ਤੇ ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਮਨ ਜੀਤ ਜਗ ਜੀਤ। ਜਦੋਂ ਮਨ ਜਿੱਤਿਆ ਜਾਏ ਜਗ ਜਿੱਤਿਆ ਜਾਂਦਾ ਖਾਲਸਾ ਜੀ। ਤੇ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਦਾ ਐਡਾ ਵੱਡਾ ਮਹਾਤਮ ਹੈ, ਜਿਹੜਾ ਮਨ ਤਪੱਸਿਆ ਨਾਲ ਨਹੀਂ ਜਿੱਤਿਆ ਜਾਂਦਾ, ਜਿਹੜਾ ਮਨ ਘਰ ਛੱਡ ਕੇ ਨਹੀਂ ਜਿੱਤਿਆ ਜਾਂਦਾ, ਜਿਹੜਾ ਮਨ ਯੋਗ ਨਾਲ ਨਹੀਂ ਜਿੱਤਿਆ ਜਾਂਦਾ, ਜਿਹੜਾ ਮਨ ਸੰਨਿਆਸ ਨਾਲ ਨਹੀਂ ਜਿੱਤਿਆ ਜਾਂਦਾ, ਉਹ ਮਨ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਜਿੱਤਿਆ ਜਾਂਦਾ ਹੈ। ਐਡਾ ਵੱਡਾ ਮਹਾਤਮ, ਰਣ ਮੈਂ ਧਰਾ, ਜੰਗ ਦੇ ਮੈਦਾਨ 'ਚ ਸ਼ਸਤਰ ਧਾਰਨ ਕਰਨ ਸਮੇਂ ਵੀ ਜਪਜੀ ਸਾਹਿਬ ਪੜ੍ਹਨਾ ਹੈ। ਰਾਜ ਕਾਜ ਸੁਖ ਵਾਹੇ, ਰਾਜ ਕਾਜ ਸੁੱਖਾਂ ਵਾਸਤੇ ਵੀ, ਜਿਹਨੂੰ ਸੁੱਖ ਦੀ ਆਸ ਹੈ ਵੀ ਮੈਨੂੰ ਸੁੱਖ ਮਿਲਣ, ਜੇ ਸੁੱਖ ਪ੍ਰਾਪਤੀ ਦੀ ਇੱਛਾ ਤਾਂ ਫਿਰ ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ, ਰੋਜ਼ ਜਪਜੀ ਸਾਹਿਬ ਪੜ੍ਹਿਆ ਕਰੋ, ਕਿਉਂਕਿ ਜਪਜੀ ਸਾਹਿਬ 'ਚ ਮਹਾਰਾਜ ਜੀ ਬਚਨ ਕਰਦੇ, ਦੁੱਖ ਪਰ ਹਰ ਸੁੱਖ ਘਰ ਲੈ। ਮਹਾਰਾਜ ਜੀ ਦੀ ਬਾਣੀ 'ਚ ਸੁੱਖ ਮਿਲਦਾ, ਇਸ ਕਰਕੇ ਸੁੱਖ ਦੀ ਇੱਛਾ ਤਾਂ ਵੀ ਜਪਜੀ ਸਾਹਿਬ ਪੜ੍ਹੋ।
ਮਿਲਨੇ ਗਿਲਨੇ ਬੰਦੂ ਮੈਂ ਰਾਜ ਯੋਗ ਉਤਸਾਹੇ।
ਮਿਲਨੇ ਗਿਲਨੇ ਭਾਵ ਤੁਸੀਂ ਚਾਹੁੰਦੇ ਹੋ ਤੁਹਾਡਾ ਸੰਸਾਰ ਦੇ ਜੀਆਂ ਨਾਲ, ਰਿਸ਼ਤੇਦਾਰਾਂ ਨਾਲ ਮੇਲ ਗੇਲ ਬਣਿਆ ਰਹੇ, ਰਿਸ਼ਤੇਦਾਰਾਂ ਸੰਬੰਧੀਆਂ ਨਾਲ ਸੰਬੰਧ ਜੁੜਿਆ ਰਹੇ, ਤੁਸੀਂ ਰਾਜ ਯੋਗ ਨੂੰ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹੋ ਵੀ ਰਾਜ ਯੋਗ ਮਿਲੇ ਸਾਨੂੰ, ਤੇ ਰਾਜ ਯੋਗ ਦੀ ਦਾਤੀ ਹੈ ਜਪਜੀ ਸਾਹਿਬ ਦੀ ਬਾਣੀ। ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਰਾਜ ਯੋਗ ਦੋਵੇਂ ਪ੍ਰਾਪਤ ਹੋ ਜਾਂਦੇ ਹਨ।
ਇਨ ਕਾਰਜ ਕੀ ਅਟਕ ਮੈਂ ਪੰਚ ਪਚੀਸਾ ਜਾਪ।
ਏਦਾਂ ਦਾ ਕੋਈ ਕਾਰਜ ਹੋਵੇ ਤੇ ਉਹਦੀ ਅਟਕ ਦੇ ਵਿੱਚ ਜਿਹੜੇ ਪਹਿਲੇ 25 ਅੱਖਰ ਹਨ ਉਹਨਾਂ ਨੂੰ ਜਪੇ ਪੰਜ ਵੇਰੀ।
36 ਜਾਪ ਕਰ ਲੱਖ ਅਰਧ ਤੇ ਲੱਖ।
ਫਿਰ ਉਸ ਤੋਂ ਅੱਗੇ ਹੋਰ ਅੱਗੇ ਅੱਖਰ ਜੋੜ ਲਈਏ ਤਾਂ 36 ਤੇ 36 ਅੱਖਰ ਬਣਦੇ ਆ ਗੁਰਪ੍ਰਸਾਦ ਤਾਈਂ। ਫਿਰ ਅੱਗੇ ਜਪ ਸ਼ਬਦ ਜੋੜ ਕੇ 38, ਕਹਿੰਦੇ ਇਹਨਾਂ ਸਾਰੇ ਮੰਤਰਾਂ, ਇਸ ਮੰਤਰ ਨੂੰ, ਮੂਲ ਮੰਤਰ ਨੂੰ ਜਦੋਂ ਜਪਣਾ, ਕੋਈ ਲੱਖ ਜਪੇ ਚਾਹੇ ਡੇਢ ਲੱਖ ਦਾ ਜਾਪ ਜਪੇ, ਕਹਿੰਦੇ ਜਦੋਂ ਜਪੋਗੇ ਕਿਸੇ ਕਾਰਜ ਦੀ ਸਿੱਧੀ ਲਈ ਤਾਂ ਉਹ ਕਾਰਜ ਸਿੱਧ ਹੋ ਜਾਣਗੇ। ਪੁਰਾਤਨ ਗੁਰਸਿੱਖ ਸਵਾ ਸਵਾ ਲੱਖ ਮੂਲ ਮੰਤਰ ਦਾ ਅਭਿਆਸ ਕਰਦੇ ਸਨ ਕਿ ਸਵਾ ਲੱਖ, ਡੇਢ ਲੱਖ, ਢਾਈ ਢਾਈ ਲੱਖ ਮੂਲ ਮੰਤਰ ਦਾ ਕੋਈ ਗਿਣਤੀ ਬਿਣਤੀ ਦਾ ਮਤਲਬ ਇਹ ਨਹੀਂ ਹੁੰਦਾ ਵੀ ਰੱਬ ਨਾਲ ਅਸੀਂ ਜਿੱਦ ਕੀਤੀ ਆ ਗਿਣਤੀ ਕਰਕੇ। ਉਹ ਇੱਕ ਪ੍ਰਯੋਜਨ ਬਣ ਜਾਂਦਾ ਵੀ ਸਵਾ ਲੱਖ ਪਾਠ ਕਰਨਾ, ਉਹਦੇ ਨਾਲ ਬਹਾਨੇ ਨਾਲ ਰੋਜ਼ ਪੰਜ ਚਾਰ ਘੰਟੇ, ਛੇ ਘੰਟੇ ਬਹਿ ਕੇ ਪਾਠ ਕਰ ਲੈਣਾ। ਜੇ ਮਿਥਿਆ ਨਾ ਹੋਵੇ ਬੰਦਾ ਆਲਸ ਕਰ ਜਾਂਦਾ, ਜੇ ਮਿਥਿਆ ਹੋਵੇ ਵੀ ਇੰਨੇ ਪਾਠ ਕਰਨੇ ਆ ਫਿਰ ਕਰਨੇ ਹੀ ਕਰਨੇ ਹਨ। ਤੂੰ ਇਸ ਭਾਵ ਦੇ ਨਾਲ ਤੂੰ ਕਹਿੰਦੇ ਜਦੋਂ ਕਿਸੇ ਕਾਰਜ ਦੀ ਸਿੱਧੀ ਲਈ ਜਾਪ ਜਪਣਾ ਤਾਂ ਫਿਰ ਇਸ ਮੂਲ ਮੰਤਰ ਨੂੰ ਜਪਣਾ। ਕੋਈ ਲੱਖ ਦਾ ਜਾਪ ਜਪਦਾ, ਕੋਈ ਡੇਢ ਲੱਖ ਦਾ।
ਵਰਣ ਪੰਚ ਪੰਚੀ ਕੈ ਅਥਵਾ ਛੱਤੀ ਹੋਏ,
ਕਹਿੰਦੇ ਅੱਖਰ ਪੰਜ ਹੋਣ, ਪੱਚੀਸ ਹੋਣ, ਜਾਂ ਫਿਰ ਛੱਤੀ ਅੱਖਰ ਹੋਣ।
ਜਪ ਹਜ਼ਾਰ ਸਮ ਵਰਣ ਕੇ ਪਾਠ ਕਰੇ ਨਰ ਜੋਏ,
ਜਿਹੜਾ ਵੀ ਕੋਈ ਮਾਈ ਭਾਈ ਇਸ ਪਵਿੱਤਰ ਅੰਮ੍ਰਿਤ ਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ ਜਪੇਗਾ,
ਕਰੇ ਹੋਮ ਗੁਰ ਮੰਤਰ ਕੋ ਸਕਲ ਬਿਘਨ ਦੇ ਖਾਪ।
ਇਹ ਜਾਪ ਜਪ ਕੇ ਗੁਰੂ ਨੂੰ ਸਮਰਪਣ ਕਰ ਦੇਣਾ ਕਿ ਮਹਾਰਾਜ ਤੁਹਾਡਾ ਜਾਪ ਜਪਿਆ ਤੁਹਾਡੇ ਚਰਨਾਂ ਚ ਅਰਪਣ। ਇਹਨੂੰ ਕਹਿੰਦੇ ਨੇ ਹੋਮ, ਜਿਵੇਂ ਹਵਨ ਦੇ ਵਿੱਚ ਨਹੀਂ ਉਸ ਬੱਗਰੀ ਅਰਪਣ ਕਰਦੇ, ਉਹ ਇੱਦਾਂ ਆਹੂਤੀ ਦਿੰਦੇ ਆ, ਜਦੋਂ ਕਹਿੰਦੇ ਸਵਾਹਾ ਤਾਂ ਆਹੂਤੀ ਦਿੰਦੇ ਆ। ਕਹਿੰਦੇ ਇਹ ਮੂਲ ਮੰਤਰ ਦਾ ਜਾਪ ਜਪ ਕੇ ਕੋਈ ਲੱਖ ਜਪ ਲਵੇ, ਸਵਾ ਲੱਖ ਜਪ ਲੇ, ਡੇਢ ਲੱਖ ਜਪ ਲੇ, ਜਿੰਨਾ ਵੀ ਜਪ ਲੇ, ਜਪਣ ਤੋਂ ਬਾਅਦ ਗੁਰੂ ਸਾਹਿਬ ਨੂੰ ਅਰਪਣ ਕਰ ਦੇਣਾ। ਕਹਿੰਦੇ ਜਦੋਂ ਤੁਸੀਂ ਗੁਰੂ ਸਾਹਿਬ ਨੂੰ ਹੀ ਅਰਪਣ ਕਰ ਦੋਗੇ ਤੇ ਫਿਰ ਤੁਹਾਡੇ ਜਿੰਨੇ ਵਿਘਨ ਨੇ ਉਹਨਾਂ ਸਾਰੇ ਵਿਘਨਾਂ ਨੂੰ ਗੁਰੂ ਨਾਨਕ ਸਾਹਿਬ ਖਤਮ ਕਰ ਦੇਣਗੇ, ਵਿਘਨਾਂ ਦਾ ਨਾਸ਼ ਕਰ ਦੇਣਗੇ। ਹਾਂਜੀ,
ਕਾਰਜ ਹੋਏ ਬੰਧਨ ਟੁੱਟੇ,
ਜਿਹੜੇ ਕਾਰਜ ਲਈ ਜਪੋਗੇ ਉਹ ਕਾਰਜ ਸਿੱਧ ਹੋ ਜਾਏਗਾ, ਜੇ ਕੋਈ ਬੰਧਨ ਹੈ ਤਾਂ ਬੰਧਨ ਟੁੱਟ ਜਾਣਗੇ।
ਸ੍ਰੀ ਮੁਖ ਗੁਰੂ ਪ੍ਰਤਾਪ,
ਕਿਉਂਕਿ ਇਹ ਮੰਤਰ ਗੁਰੂ ਮੁਖ ਰਾਹੀਂ ਆਇਆ, ਮੂਲ ਮੰਤਰ ਗੁਰੂ ਨਾਨਕ ਸਾਹਿਬ ਨੇ ਆਪਣੇ ਮੁਖੋਂ ਉਚਾਰਿਆ, ਇਸ ਕਰਕੇ ਇਸ ਗੁਰਮੰਤਰ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਹੈ ਤੇ ਗੁਰੂ ਨਾਨਕ ਸਾਹਿਬ ਦੇ ਪ੍ਰਤਾਪ ਨਾਲ ਇਸ ਮੰਤਰ ਨੂੰ ਜਪਣ ਵਾਲਿਆਂ ਦੇ ਸਾਰੇ ਕਾਰਜ ਸਿੱਧ ਹੋ ਜਾਂਦੇ, ਉਹਨਾਂ ਦੇ ਬੰਧਨ ਕੱਟੇ ਜਾਂਦੇ ਹਨ।
ਬ੍ਰਹਮਣ ਵਿਦਿਆ ਯੁਤ ਪੜੈ ਏਕ ਭਾਗ ਦੋਏ ਮੂੜ।
ਖਾਲਸਾ ਜੀ, ਪੁਰਾਣੇ ਸਮਿਆਂ ਵਿੱਚ ਜਿਹੜੇ ਹੋਰ ਮਤ ਨੇ, ਸਨਾਤਨ ਧਰਮ ਹੈ ਜਾਂ ਉਹ, ਜਦੋਂ ਮੰਤਰ ਜਪਦੇ ਆ ਨਾ ਤੇ ਚਾਰਾਂ ਵਰਣਾਂ ਲਈ ਵੱਖਰੀਆਂ ਵੱਖਰੀਆਂ ਕੰਡੀਸ਼ਨਾਂ ਹੁੰਦੀਆਂ ਉਹਨਾਂ ਦੀਆਂ, ਵੀ ਜਿਹੜਾ ਬ੍ਰਾਹਮਣ ਹੈ ਉਹ ਜੇ ਮੰਨ ਲਓ ਵੀ ਪੰਜ ਵਾਰੀ ਜਪੇ ਤੇ ਜਿਹੜਾ ਛੱਤਰੀ ਆ ਉਹਨੂੰ ਦਸ ਵਾਰੀ ਜਪਣਾ ਪੈਂਦਾ, ਤੇ ਜਿਹੜਾ ਬ੍ਰਾਹਮਣ ਆ ਉਹਨੂੰ ਪੰਜ ਵਾਰੀ ਜਪੇ ਦਾ ਜਿੰਨਾ ਫਲ ਮਿਲਦਾ, ਉਹ ਪੰਜ ਹਜ਼ਾਰ ਵਾਰੀ ਪੜ੍ਹੇ ਤਾਂ ਉਹਨੂੰ ਜਿੰਨਾ ਫਲ ਮਿਲਦਾ, ਛੱਤਰੀ ਦਸ ਹਜ਼ਾਰ ਵਾਰੀ ਪੜ੍ਹੇ ਤਾਂ ਉਹਨੂੰ ਬਰਾਬਰ ਫਲ ਮਿਲਦਾ, ਉਹੀ ਮੰਤਰ। ਅਤੇ ਜਿਹੜਾ ਵੈਸ਼ ਹੈ ਉਹ ਤਿੰਨ ਗੁਣਾ ਵਧੇ, ਯਾਨੀ ਕਿ ਉਹਨੂੰ ਪੰਜ ਹਜ਼ਾਰ ਹੋਰ ਅੱਗੇ ਵੱਧ ਪੜ੍ਹਨਾ ਪੈਣਾ, ਉਹਨੂੰ ਪੰਦਰਾਂ ਹਜ਼ਾਰ ਤਾਂ ਬਰਾਬਰ ਫਲ। ਜਿਹੜਾ ਸ਼ੂਦਰ ਆ ਉਹਨੂੰ ਚਾਰ ਗੁਣਾ ਜਪਣਾ ਪੈਣਾ ਹੈ।
ਛਤਰੀ ਤ੍ਰੈ ਸ਼ੂਦਰੰ ਚਤਰ ਸਾਡੇ ਤ੍ਰੈ ਵਿਸ਼ ਗੂੜ।
ਜਿਹੜਾ ਛਤਰੀ ਹੈ ਉਹਨੂੰ ਤ੍ਰੈ ਭਾਗ ਵੱਧ ਪੜ੍ਹਨਾ ਪੈਣਾ ਅਤੇ ਸ਼ੂਦਰ ਨੂੰ ਹੋਰ ਅੱਗੇ ਵੱਧ ਪੜ੍ਹਨਾ ਪੈਣਾ। ਇੱਦਾਂ ਚਾਰਾਂ ਵਰਣਾਂ ਵਾਸਤੇ ਉਹਨਾਂ ਨੇ ਵੱਖੋ ਵੱਖਰੇ ਮੰਤਰਾਂ ਦੇ ਜਾਪ ਦੇ ਫਲ ਦੱਸੇ ਹਨ।
ਗਿਆਨੀ ਧਿਆਨੀ ਯੋਗ ਤਰ ਕਰਮੀ ਸੁਕ੍ਰਿਤ ਮਦ।
ਪਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਐਸੀ ਕੋਈ ਕੰਡੀਸ਼ਨ ਨਹੀਂ ਕਿ ਜੇ ਬ੍ਰਾਹਮਣ ਜਪਜੀ ਸਾਹਿਬ ਜਾਂ ਮੂਲ ਮੰਤਰ ਦਾ ਪਾਠ ਦਸ ਵਾਰੀ ਕਰੇ ਤਾਂ ਉਹਨੂੰ ਵੱਧ ਫਲ ਪ੍ਰਾਪਤ ਹੋਵੇਗਾ, ਅਤੇ ਖੱਤਰੀ ਜਿਹੜਾ ਉਹਨੂੰ ਵੀਹ ਵਾਰੀ ਪੜ੍ਹ ਕੇ ਉਨਾ ਫਲ ਮਿਲੇਗਾ, ਜਾਂ ਜਿਹੜਾ ਵੈਸ਼ ਹੈ ਉਹ ਤੀਹ ਵਾਰੀ ਅਤੇ ਜਿਹੜਾ ਸ਼ੂਦਰ ਆ ਉਹ ਚਾਲੀ ਵਾਰੀ। ਨਹੀਂ, ਗੁਰੂ ਘਰ ਵਿੱਚ ਨਹੀਂ ਐਸਾ ਵਿਧੀ ਵਿਧਾਨ। ਗੁਰੂ ਘਰ ਦੇ ਵਿੱਚ ਬ੍ਰਾਹਮਣ ਨੇ ਜਿੰਨੀ ਵੇਰੀ ਜਪਣਾ ਜਿਹੜਾ ਫਲ ਉਹਨੂੰ ਪ੍ਰਾਪਤ ਹੋਣਾ ਉਹੀ ਫਲ ਖੱਤਰੀ ਨੂੰ ਸ਼ੂਦਰ ਨੂੰ ਵੈਸ਼ ਨੂੰ ਚਾਰਾਂ ਵਰਣਾਂ ਨੂੰ ਇੱਕ ਬਰਾਬਰ ਹੈ ਕਿਉਂਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚਹੁ ਵਰਣਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਾਲ ਮੈਂ ਘਟ ਘਟ ਨਾਨਕ ਮਾਝਾ। ਗੁਰੂ ਸਾਹਿਬ ਜੀ ਦੀ ਬਾਣੀ ਦਾ ਜਿਹੜਾ ਜਾਪ ਹੈ ਉਹ ਚਾਰਾਂ ਵਰਣਾਂ ਲਈ ਬਰਾਬਰ, ਇਸ ਕਰਕੇ ਕਹਿੰਦੇ ਕੋਈ ਗਿਆਨੀ ਧਿਆਨੀ ਜੋਗੀ ਕਰਮੀ ਸੁਕ੍ਰਿਤ ਮੱਧ ਜਿਹੜਾ ਚੰਗੇ ਕਰਮ ਕਰਨ ਵਾਲਾ ਹੈ।
ਉਤਨਾ ਹੀ ਲਿਖਿਆ ਸਹੀ ਜੇ ਗੁਰ ਸ਼ਰਧਾ ਸਿੱਧ,
ਜਿਹੜਾ ਗੁਰੂ ਕਾ ਸਿੱਖ ਗੁਰੂ ਤੇ ਸ਼ਰਧਾ ਰੱਖਦਾ ਉਹਨਾਂ ਵਿੱਚੋਂ ਚਾਰਾਂ ਵਰਣਾਂ ਵਿੱਚੋਂ ਕਿਸੇ ਵੀ ਵਰਣ ਨਾਲ ਸੰਬੰਧ ਰੱਖਦਾ ਹੋਵੇ ਉਹਨਾਂ ਨੂੰ ਬਰਾਬਰ ਫਲ ਪ੍ਰਾਪਤ ਹੋਵੇਗਾ। ਇਹ ਨਹੀਂ ਕਿ ਬ੍ਰਾਹਮਣ ਨੂੰ ਵੱਧ ਅਤੇ ਸ਼ੂਦਰ ਨੂੰ ਘੱਟ, ਐਸਾ ਨਹੀਂ ਹੈ। ਜਿੰਨਾ ਫਲ ਬ੍ਰਾਹਮਣ ਨੂੰ ਮਿਲਣਾ ਜਪਜੀ ਸਾਹਿਬ ਪੜ੍ਹ ਕੇ ਓਨਾ ਹੀ ਫਲ ਇੱਕ ਸ਼ੂਦਰ ਨੂੰ ਪ੍ਰਾਪਤ ਹੋਣਾ। ਆਹ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੀ ਸਮਾਨਤਾ, ਇੱਕ ਸਮਾਨਤਾ। ਨਹੀਂ ਤਾਂ ਦੂਸਰਿਆਂ ਘਰਾਂ ਵਿੱਚ ਬ੍ਰਾਹਮਣ ਲਈ ਹੋਰ ਫਲ ਹੈ, ਹੋਰ ਮੰਤਰ ਹੈ, ਖੱਤਰੀ ਲਈ ਹੋਰ, ਸ਼ੂਦਰ ਲਈ ਹੋਰ, ਵੈਸ਼ ਲਈ ਹੋਰ। ਇੱਥੋਂ ਤੱਕ ਵੀ ਜਿਹੜੀਆਂ ਉਹਨਾਂ ਦੀਆਂ ਧਾਰਮਿਕ ਨਿਸ਼ਾਨੀਆਂ ਨੇ ਉਹ ਵੀ ਬ੍ਰਾਹਮਣਾਂ ਲਈ ਹੋਰ, ਖੱਤਰੀਆਂ ਲਈ ਹੋਰ, ਸ਼ੂਦਰਾਂ ਲਈ ਹੋਰ ਅਤੇ ਵੈਸ਼ਾਂ ਲਈ ਹੋਰ ਨੇ। ਪਰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੋਈ ਬ੍ਰਾਹਮਣ ਜਪਜੀ ਸਾਹਿਬ ਕਰੇ ਚਾਹੇ ਸ਼ੂਦਰ ਕਰੇ, ਦੋਨਾਂ ਨੂੰ ਬਰਾਬਰਤਾ ਦਾ ਹੱਕ ਹੈ, ਇੱਕ ਸਮਾਨਤਾ ਦਾ ਹੱਕ ਹੈ। ਇਹ ਸਾਡੇ ਘਰ ਦੀ ਸਭ ਤੋਂ ਵੱਡੀ ਵਡਿਆਈ ਹੈ ਗੁਰੂ ਖਾਲਸਾ ਜੀ। ਹਾਂਜੀ,
ਗੁਰ ਪ੍ਰਸਾਦ ਲਗ ਮੁਕਤ ਮੈਂ ਪੰਚ ਗਿਆਨ ਕੇ ਜੋਗ।
ਮਹਾਰਾਜ ਜੀ ਕਹਿੰਦੇ ਗੁਰ ਪ੍ਰਸਾਦ ਤਾਂ ਹੀ ਜੋ ਮੂਲ ਮੰਤਰ ਹੈ ਉਹ ਮੁਕਤੀ ਦਾਤਾ ਹੈ। ਜਿਹੜੇ ਪੰਜ ਅੱਖਰ ਨੇ ਪਹਿਲੇ, ਇੱਕ ਓਅੰਕਾਰ ਤੇ ਸਤਨਾਮ, ਇਹ ਪੰਜ ਅੱਖਰ ਜਿਹੜੇ ਪਹਿਲੇ ਨੇ। ਇੱਕ ਓਅੰਕਾਰ ਜਿਹੜਾ ਇਹ ਇੱਕੋ ਅੱਖਰ ਮੰਨਿਆ ਜਾਂਦਾ, ਇੱਕ ਤੇ ਓਅੰਕਾਰ ਨੂੰ ਦੋ ਨਹੀਂ ਮੰਨਣਾ, ਇਹ ਇੱਕੋ ਅੱਖਰ ਮੰਨਿਆ ਜਾਂਦਾ ਇੱਕ ਓਅੰਕਾਰ। ਸਤਨਾਮ 'ਚ ਚਾਰ ਅੱਖਰ ਨੇ, ਸੱਸਾ ਤੱਤਾ ਨੰਨਾ ਤੇ ਮੰਮਾ, ਕੁੱਲ ਕਿੰਨੀ ਗਿਣਤੀ ਹੋ ਗਈ? ਪੰਜ। ਕਹਿੰਦੇ ਜਿਹੜੇ ਇਹ ਪੰਜ ਅਕਸ਼ਰ ਨੇ ਇਹ ਗਿਆਨ ਦੇਣ ਯੋਗ ਹਨ।
ਹਿਰਦੇ ਸ਼ੋਧਨ ਸੰਗ੍ਰਹਿ ਮੈਂ ਪੱਚੀ ਲਗ ਸੰਯੋਗ।
ਹਿਰਦੇ ਦੀ ਸ਼ੁੱਧੀ ਤੇ ਸ਼ੁਭ ਗੁਣਾਂ ਦੇ ਸੰਗ੍ਰਹਿਣ ਵਿੱਚ ਜਿਹੜੇ ਪੱਚੀ ਅੱਖਰ ਨੇ ਉੱਥੋਂ ਅੱਗੇ ਤਾਂ ਹੀ ਫਿਰ ਉਹਨਾਂ ਦਾ ਸੰਯੋਗ ਕਰੇ, ਯਾਨੀ ਕਿ ਪਾਠ ਕਰੇ।
ਪ੍ਰਥਮ ਮਾਰਜਨ ਹੋਮ ਵਿਦ ਲਿਖ ਕਰ ਸਭ ਸਮਝਾਏ।
ਕਹਿੰਦੇ ਤੁਹਾਨੂੰ ਇਹਦੀ ਵਿਧੀ ਦੱਸਦੇ ਹਾਂ ਵੀ ਸਾਰੇ ਅੱਖਰਾਂ ਦਾ ਜਿਹੜੀ ਵਡਿਆਈ ਹੈ, ਮਹਿਮਾ ਹੈ ਮੂਲ ਮੰਤਰ ਦੀ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੁਹਾਨੂੰ ਦਰਸਾਉਂਦੇ ਹਾਂ। ਕਈ ਗੁਰਸਿੱਖ ਉਹ ਜਪਜੀ ਸਾਹਿਬ ਜਾਂ ਮੂਲ ਮੰਤਰ ਦਾ ਪਾਠ ਕਰਨ ਵੇਲੇ ਅੱਗੇ ਜਲ ਰੱਖ ਲੈਂਦੇ ਹੈ, ਉਹ ਜਲ ਤੇ ਪੜ੍ਹਦੇ, ਫਿਰ ਉਹ ਜਲ ਛਕ ਲੈਂਦੇ ਜਾਂ ਘਰ 'ਚ ਛਿੱਟਾ ਮਾਰ ਕੇ ਵਾਤਾਵਰਣ ਆਭਾ ਮੰਡਲ ਜਿਹੜਾ ਉਹ ਸ਼ੁੱਧ ਹੋ ਜਾਂਦਾ। ਤੋ ਇਹ ਵੀ ਕਈ ਤਰੀਕਾ ਅਪਣਾਉਂਦੇ ਸਨ।
ਮਹਾ ਮਹਾਤਮ ਮੰਤਰ ਇਹ ਚਾਰ ਪਦਾਰਥ ਦਾਏ।
ਇਸ ਮੰਤਰ ਦਾ ਮਹਾ ਮਹਾਤਮ ਹੈ, ਇਹ ਚਾਰ ਪਦਾਰਥ ਧਰਮ ਅਰਥ ਕਾਮ ਮੋਕਸ਼ ਦਾ ਦਾਤਾ ਹੈ। ਉਹਦੀ ਵਡਿਆਈ ਹੁਣ ਤੁਹਾਨੂੰ ਇਕੱਲੇ ਇਕੱਲੇ ਅੱਖਰ ਦੀ ਸਰਵਣ ਕਰਾਉਣ ਲੱਗੇ ਨੇ ਸਤਿਗੁਰੂ ਜੀ। ਮੂਲ ਮੰਤਰ ਵਿੱਚ ਜੋ ਇਕੱਲਾ ਇਕੱਲਾ ਅੱਖਰ ਆਇਆ ਪਹਿਲਾਂ ਉਹਦੀ ਵਡਿਆਈ ਕਰਦੇ ਨੇ, ਸੁਣੋ ਜੀ।
ਓਅੰਕਾਰਾਏ ਨਮੈ,
ਸਭ ਤੋਂ ਪਹਿਲਾਂ ਇੱਕ ਓਅੰਕਾਰ ਕਹਿੰਦੇ ਉਹਨੂੰ ਸਾਡੀ ਨਮਹ ਨਮਸਕਾਰ ਹੈ। ਓਅੰਕਾਰਾਏ ਨਮਹ, ਇੱਕ ਓਅੰਕਾਰ ਨੂੰ ਸਾਡੀ ਨਮਸਕਾਰ ਹੈ।
ਸਤਿਆਏ ਨਮੈ,
ਦੂਸਰਾ ਅੱਖਰ ਹੈ ਸਤਨਾਮ ਦਾ ਸੱਸਾ। ਪਹਿਲਾਂ ਇੱਕ ਓਅੰਕਾਰ ਇੱਕ ਅੱਖਰ ਹੋ ਗਿਆ, ਇੱਕ ਓਅੰਕਾਰਾਏ ਨਮਹਿ ਉਹਨੂੰ ਨਮਸਕਾਰ ਹੈ ਸਾਡੀ, ਜੋ ਇੱਕ ਹੈ ਸਾਰਿਆਂ 'ਚ ਵਿਆਪਕ ਹੈ ਉਹਨੂੰ ਸਾਡੀ ਨਮਸਕਾਰ ਹੈ। ਅਤੇ ਫਿਰ ਅਗਲਾ ਅੱਖਰ ਹੈ ਸਤਨਾਮ 'ਚ ਪਹਿਲਾ ਅੱਖਰ ਹੈ ਸੱਸਾ, ਉਦੋਂ ਉਹਨੂੰ ਸਤਿਆਏ ਨਮਹਿ ਕਹਿੰਦੇ, ਜਿਹੜਾ ਸੱਤ ਸੱਸਾ ਸਤ ਸਤਨਾਮ ਦਾ ਸੱਸਾ ਅੱਖਰ ਹੈ ਉਹਨੂੰ ਵੀ ਸਾਡੀ ਨਮਸਕਾਰ ਹੈ।
ਤਗਿਆਏ ਨਮੈ,
ਫਿਰ ਸਤਨਾਮ ਦਾ ਜਿਹੜਾ ਤੱਤਾ ਅੱਖਰ ਹੈ ਕਹਿੰਦੇ ਉਹਨੂੰ ਵੀ ਸਾਡੀ ਨਮਸਕਾਰ ਹੈ, ਕਿਉਂਕਿ ਤਗਿਆਏ ਨਮਹਿ, ਤਗਿਆਏ ਦਾ ਮਤਲਬ ਹੁੰਦਾ ਤੱਤਵ ਗਿਆਨ ਵਾਲਾ, ਤੱਤ ਗਿਆਤਾ। ਸਤਨਾਮ ਦਾ ਜਿਹੜਾ ਤੱਤਾ ਅੱਖਰ ਹੈ ਉਹ ਤੱਤ ਗਿਆਤਾ ਹੈ, ਯਾਨੀ ਕਿ ਉਹ ਤੱਤ ਦਾ ਗਿਆਨ ਕਰਾਉਣ ਵਾਲਾ ਹੈ। ਤੱਤ ਕੀ ਹੈ? ਤੱਤ ਹੈ ਸਾਡੀ ਆਤਮਾ। ਆਤਮ ਤੱਤ ਦਾ ਗਿਆਨ ਕਰਾਉਣ ਵਾਲਾ ਜੋ ਤੱਤਾ ਅੱਖਰ ਹੈ ਸਤਨਾਮ ਵਿੱਚ, ਉਹਨੂੰ ਵੀ ਸਾਡੀ ਨਮ ਹੈ ਨਮਸਕਾਰ ਹੈ।
ਨਾਰਾਇਣਾਈ ਨਮੇ।
ਫਿਰ ਤੱਤੇ ਤੋਂ ਬਾਅਦ ਤੀਸਰਾ ਅੱਖਰ ਹੈ ਸਤਨਾਮ ਚ ਨੰਨਾ, ਉਹਦਾ ਮਤਲਬ ਹੈ ਨਾਰਾਇਣਾ, ਨਾਰਾਇਣਾਏ ਨਮ ਹੈ ਨਾਰਾਇਣ। ਨਾਰਾਇਣ ਕੌਣ ਹੈ? ਅਕਾਲ ਪੁਰਖ ਪਰਮੇਸ਼ਰ ਜਿਹੜਾ ਸਾਰੇ ਨਰਾਂ ਵਿੱਚ ਆਇਆ ਹੋਇਆ, ਉਹਨੂੰ ਸਾਡੀ ਨਮਸਕਾਰ ਹੈ। ਨੰਨੇ ਨਾਰਾਇਣ ਨੂੰ ਸਾਡੀ ਨਮਸਕਾਰ ਹੈ।
ਮਖਿਆਈ ਨਮੇ।
ਫਿਰ ਸਤਨਾਮ ਦੇ ਵਿੱਚ ਮੰਮਾ ਅੱਖਰ ਹੈ ਚੌਥਾ, ਉਹਦਾ ਉਹਨੂੰ ਨਮਸਕਾਰ ਕਰਦੇ, ਮਖਿਆਏ ਨਮ ਹੈ। ਮਖਿਆਏ ਦਾ ਮਤਲਬ ਹੁੰਦਾ ਗੁਰੂ ਖਾਲਸਾ ਜੀ, ਪਰਮੇਸ਼ਰ ਯੱਗ ਸਰੂਪ ਹੈ। ਸਿੱਖ ਨੂੰ ਵੱਖਰੇ ਯੱਗ ਨਹੀਂ ਕਰਨੇ ਪੈਂਦੇ। ਜਦੋਂ ਮੂਲ ਮੰਤਰ ਚ ਪੜ੍ਹ ਲੈਂਦੇ ਆਪਾਂ ਸਤਨਾਮ ਤੇ ਮੰਮਾ ਅੱਖਰ ਉਚਾਰਨ ਹੁੰਦਾ, ਉਦੋਂ ਗੁਰੂ ਖਾਲਸਾ ਜੀ ਸਾਨੂੰ ਸਾਰੇ ਯੱਗਾਂ ਦੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਜਿਹੜਾ ਮੰਮਾ ਅੱਖਰ ਮੱਖਿਆਏ ਯੱਗ ਸਵਰੂਪ ਹੈ, ਉਹਨੂੰ ਵੀ ਸਾਡੀ ਨਮ ਹੈ ਨਮਸਕਾਰ ਹੈ।
ਕਰਤਰੀ ਨਮੇ।
ਫਿਰ ਅੱਗੇ ਹੈ ਕਰਤਾ ਪੁਰਖ। ਕਰਤਾ ਦਾ ਕੱਕਾ ਅੱਖਰ ਜਿਹੜਾ ਉਹਦੀ ਵਡਿਆਈ ਕਰਦੇ, ਕਰਤਰੇ ਨਮ ਹੈ। ਕੱਕੇ ਦਾ ਮਤਲਬ ਕਰਤਰੇ, ਜਿਹੜਾ ਕਰਨੇ ਵਾਲਾ, ਸਾਰੇ ਜਗਤ ਨੂੰ ਬਣਾਉਣ ਵਾਲਾ, ਉਸ ਕੱਕੇ ਅੱਖਰ ਨੂੰ ਸਾਡੀ ਨਮਸਕਾਰ ਹੈ।
ਰਖਤੀ ਤ੍ਰੀ ਨਮੇ।
ਫਿਰ ਕਰਤੇ ਦਾ ਦੂਸਰਾ ਅੱਖਰ ਹੈ ਰਾਰਾ, ਉਹਦਾ ਮਤਲਬ ਹੈ ਰਖਤਰੇ, ਰਖਤਰੇ ਨਮ ਹੈ। ਜਿਹੜਾ ਰੱਖਿਆ ਕਰਨ ਵਾਲਾ ਹੈ, ਉਹ ਰੱਖਿਆ ਕਰਨ ਵਾਲਾ ਜਿਹੜਾ ਰਾਰਾ ਅੱਖਰ ਹੈ, ਉਹਨੂੰ ਵੀ ਸਾਡੀ ਨਮਸਕਾਰ ਹੈ।
ਤਾਰਕਾਈ ਨਮੇ।
ਕਰਤਾ ਦਾ ਤੀਸਰਾ ਅੱਖਰ ਹੈ ਤੱਤਾ, ਕੱਕਾ ਰਾਰਾ ਤੱਤੇ ਨੂੰ ਕੰਨਾ, ਕਰਤਾ ਪੜ੍ਹਦੇ ਹਾਂ ਨਾ ਆਪਾਂ ਤੱਤਾ, ਤੇ ਤੱਤੇ ਦਾ ਤਾਰਕਾਏ ਨਮ ਹੈ। ਤੱਤੇ ਤੋਂ ਬਣਿਆ ਤਾਰਕਾਏ, ਜਿਹੜਾ ਤਾਰਨਹਾਰਾ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਉਹ ਤਾਰਨਹਾਰਾ ਜਿਹੜਾ ਤੱਤਾ ਅੱਖਰ ਹੈ ਨਾ ਕਰਤੇ ਵਿੱਚ, ਸੰਗਤ ਜੀ, ਉਹ ਤੱਤਾ ਅੱਖਰ ਤਾਰਨਹਾਰਾ ਹੈ। ਉਹ ਸਾਨੂੰ ਇਸ ਭਾਵ ਸਾਗਰ ਤੋਂ ਤਾਰਨੇ ਵਾਲਾ ਹੈ, ਉਹਨੂੰ ਵੀ ਸਾਡੀ ਨਮਸਕਾਰ ਹੈ।
ਪੁਰਖੋਤਮਾਈ ਨਮੇ।
ਫਿਰ ਅੱਗੇ ਪੁਰਖ ਆਉਂਦਾ ਕਰਤਾ ਪੁਰਖ। ਪੁਰਖ ਦਾ ਪਹਿਲਾ ਅੱਖਰ ਕੀ ਹੈ? ਪੱਪਾ। ਪੱਪੇ ਦੀ ਵਡਿਆਈ ਕਰਦੇ, ਪੁਰਖੋਤਮਾਏ ਨਮ ਹੈ। ਪੁਰਖੋਤਮਾਏ ਦਾ ਮਤਲਬ ਹੁੰਦਾ ਉੱਤਮ ਪੁਰਸ਼। ਉਹ ਕੌਣ ਹੈ? ਪੱਪਾ ਅੱਖਰ ਦਾ ਮਤਲਬ ਹੈ ਪਰਮੇਸ਼ਰ ਉੱਤਮ ਪੁਰਸ਼ ਹੈ, ਉਹਨੂੰ ਸਾਡੀ ਨਮਸਕਾਰ ਹੈ।
ਰੁਕਮਾ ਕਰਤਰੋ ਨਮੇ।
ਫਿਰ ਪੁਰਖ ਦਾ ਦੂਸਰਾ ਰਾਰਾ ਅੱਖਰ ਹੈ ਪੁਰਖ, ਰਾਰਾ। ਰਾਰੇ ਦੀ ਵਡਿਆਈ ਕਰਦੇ, ਰੁਕਮਾ ਕਰਤਰੋ ਨਮ ਹੈ। ਰੁਕਤਰਾ, ਰੁਕਮਾ ਕਰਤਰੋ ਦਾ ਮਤਲਬ ਹੁੰਦਾ ਜਿਹੜਾ ਸਾਨੂੰ ਨਿਰਮਲ ਕਰਨ ਵਾਲਾ ਹੈ। ਰਾਰੇ ਦਾ ਮਤਲਬ ਨਿਰਮਲ ਕਰਨ ਵਾਲਾ, ਜਿਹੜਾ ਸਾਨੂੰ ਨਿਰਮਲ ਤੇ ਪਵਿੱਤਰ ਕਰਨ ਵਾਲਾ ਰਾਰਾ ਅੱਖਰ ਹੈ, ਉਹਨੂੰ ਵੀ ਸਾਡੀ ਨਮਸਕਾਰ ਹੈ।
ਖਾਤਮਨੇ ਨਮੇ।
ਖਾਤਮਨੇ ਨਮ ਹੈ। ਫਿਰ ਤੀਸਰਾ ਅੱਖਰ ਪੁਰਖ ਦਾ ਕਿਹੜਾ? ਖੱਖਾ। ਉਹਦਾ ਅਰਥ ਕੀਤਾ ਖਾਤਮਨੇ। ਖਾਤਮਨੇ ਦਾ ਮਤਲਬ ਹੈ ਕਿ ਪਰਮੇਸ਼ਰ ਆਕਾਸ਼ ਰੂਪ। ਖਾ ਨਾਮ ਸੰਸਕ੍ਰਿਤ ਵਿੱਚ ਆਕਾਸ਼ ਦਾ, ਪਰਮੇਸ਼ਰ ਆਕਾਸ਼ ਰੂਪ ਹੈ, ਆਕਾਸ਼ ਵਾਂਗੂ ਨਿਰਲੇਪ ਹੈ। ਜਿਹੜਾ ਆਕਾਸ਼ ਵਾਂਗੂ ਨਿਰਲੇਪ ਹੈ ਖੱਖਾ ਅੱਖਰ, ਉਹਨੂੰ ਵੀ ਸਾਡੀ ਨਮਸਕਾਰ ਹੈ।
ਨਿਰੰਜਨਾਈ ਨਮੇ।
ਕਰਤਾ ਪੁਰਖ ਤੋਂ ਬਾਅਦ ਫਿਰ ਕੀ ਆਉਂਦਾ? ਨੰਨਾ ਨਿਰਵੈਰ। ਨੰਨਾ ਅੱਖਰ ਪਹਿਲਾਂ, ਹੁਣ ਨੰਨੇ ਦੀ ਵਡਿਆਈ ਕਰਦੇ, ਨਿਰੰਜਨਾਏ ਨਮੇ। ਨੰਨੇ ਦਾ ਮਤਲਬ ਹੈ ਨਿਰੰਜਨ, ਮਾਇਆ ਦੀ ਕਾਲਖ ਤੋਂ ਰਹਿਤ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੂਲ ਮੰਤਰ ਦੇ ਇੱਕ ਇੱਕ ਅੱਖਰ ਦੀ ਵਡਿਆਈ ਹੋ ਰਹੀ ਹੈ। ਇਹ ਸੋ ਸਾਖੀ ਚ ਬਚਨ ਆਏ, ਇਸ ਭਾਵ ਨਾਲ ਵੀ ਕਲਗੀਧਰ ਜੀ ਨੇ ਦੱਸਿਆ ਇਹ ਬਚਨ। ਇੱਕ ਇੱਕ ਅੱਖਰ ਦਾ ਮਹਾਤਮ। ਨਿਰਵੈਰ ਦਾ ਪਹਿਲਾ ਨੰਨਾ ਅੱਖਰ ਹੈ, ਉਹਦਾ ਮਤਲਬ ਹੈ ਨਿਰੰਜਨ ਆਏ। ਨਿਰੰਜਨ ਦਾ ਮਤਲਬ ਮਾਇਆ ਦੀ ਕਾਲਖ ਤੋਂ ਰਹਿਤ, ਉਹਨੂੰ ਸਾਡੀ ਨਮਸਕਾਰ ਹੈ।
ਰੰਥਾਗਾਤ ਮਨੇ ਨਮੇ।
ਫਿਰ ਉਹਦੇ ਵਿੱਚ ਅੱਗੇ ਨਿਰਵੈਰ ਵਿੱਚ ਦੂਸਰਾ ਅੱਖਰ ਹੈ ਰਾਰਾ, ਉਹਦਾ ਮਤਲਬ ਹੈ ਰਥਾਗਾਤ ਮਨੇ, ਯਾਨੀ ਕਿ ਸਰੀਰ ਰੂਪੀ ਰਥ ਵਿੱਚ ਜੋ ਆਤਮ ਰੂਪ ਹੋ ਕੇ ਵਿਰਾਜਮਾਨ ਹੈ। ਇਹ ਸਰੀਰ ਰਥ ਹੈ, ਇਹਦੇ ਵਿੱਚ ਆਤਮ ਸਰੂਪ ਹੋ ਕੇ ਜਿਹੜਾ ਸਵਾਰ ਹੈ, ਉਹਨੂੰ ਕਿਹਾ ਰਥਾਗਾਤ ਮਨੇ ਨਮ ਹੈ। ਉਸ ਰਾਰੇ ਅੱਖਰ ਨੂੰ ਜਿਹੜਾ ਇਸ ਸਰੀਰ ਰੂਪੀ ਰੱਥ ਵਿੱਚ ਆਤਮਾ ਬਣ ਕੇ ਸਵਾਰ ਹੈ ਉਹਨੂੰ ਸਾਡੀ ਨਮਹ ਨਮਸਕਾਰ ਹੈ।
ਭਵੰਤ ਕਾਏ ਨਮੇ,
ਫਿਰ ਨਿਰਭਉ ਦਾ ਅੱਖਰ ਹੈ ਭੱਬਾ, ਭੱਬੇ ਦਾ ਮਤਲਬ ਹੈ ਭਵੰਤ ਕਾਏ ਨਮਹ, ਸੰਸਾਰ ਦੇ ਅੰਤ ਕਰਨੇ ਵਾਲਾ। ਭਵੰਤ ਕਾਏ, ਭਵੰਤ ਭਵਾਂ ਅੰਤ, ਜਿਹੜਾ ਭੱਬੇ ਵਾਹਵੇ ਨੂੰ ਕੰਨਾਂ ਲੱਗਾ ਇਹਦੇ ਚੋਂ ਐੜੇ ਦੀ ਆਵਾਜ਼ ਨਿਕਲਦੀ, ਭਾਵ ਆਂਤ ਕਾਏ ਯਾਨੀ ਕਿ ਇਹ ਸੰਸਾਰ ਦਾ ਨਾਸ਼ ਕਰਨ ਵਾਲਾ, ਉਹਨੂੰ ਸਾਡੀ ਨਮਸਕਾਰ ਹੈ।
ਉੱਤਮ ਯਸੈ ਨਮੇ,
ਫਿਰ ਊੜਾ ਅੱਖਰ ਆਉਂਦਾ ਨਿਰਭਉ, ਨਿਰਭਉ ਦੇ ਵਿੱਚ ਅਖੀਰਲਾ ਅੱਖਰ ਊੜਾ, ਉੱਤਮ ਯਸੈ ਨਮਹ। ਕਹਿੰਦੇ ਜਿਹੜਾ ਉੱਤਮ ਯਸ ਵਾਲਾ ਹੈ ਉਹਨੂੰ ਸਾਡੀ ਨਮਸਕਾਰ ਹੈ।
ਨਿਤਰ ਪਾਏ ਨਮੇ,
ਨਿਰਭਉ ਤੋਂ ਬਾਅਦ ਨਿਰਵੈਰ ਦੇ ਅੱਖਰਾਂ ਦੀ ਵਡਿਆਈ ਚੱਲਦੀ, ਪਹਿਲਾਂ ਨੰਨੇ ਅੱਖਰ ਨਿਤਰ ਵਾਏ ਨਮਹਿ, ਜਿਹੜਾ ਨਿਤ ਰੰਗ ਦੇ ਵਿੱਚ ਤੇਜ ਰੂਪ ਹੈ ਉਹਨੂੰ ਸਾਡੀ ਨਮਸਕਾਰ ਹੈ।
ਰਜਾਤ ਮਨੇ ਨਮੇ,
ਫਿਰ ਨਿਰਵੈਰ ਦਾ ਦੂਸਰਾ ਅੱਖਰ ਰਾਰਾ, ਰਜਾਤ ਮਨੇ ਦਾ ਮਤਲਬ ਹੈ ਜਿਹੜਾ ਤੇਜ ਰੂਪ ਹੈ, ਪਰਮੇਸ਼ਰ ਤੇਜ ਰੂਪ ਹੈ ਉਹਨੂੰ ਸਾਡੀ ਨਮਸਕਾਰ ਹੈ।
ਵੈਕੁੰਠਾਏ ਨਮੇ,
ਫਿਰ ਵੈਵਾ ਵੈਕੁੰਠ, ਉਹ ਵੈਕੁੰਠ ਵਿੱਚ ਵਸਣ ਵਾਲਾ ਜਿਹੜਾ ਪਰਮੇਸ਼ਰ ਹੈ ਉਹਨੂੰ ਸਾਡੀ ਨਮਸਕਾਰ ਹੈ।
ਰਮਾਏ ਨਮੇ,
ਫਿਰ ਰਾਰਾ ਅੱਖਰ ਨਿਰਵੈਰ, ਉਹ ਰਾਰੇ ਦੀ ਵਡਿਆਈ ਕਰਦੇ ਹਨ, ਰਮਾਏ ਨਮਹਿ, ਜਿਹੜਾ ਵਿਆਪਕ ਹੈ ਸੁੰਦਰ ਸਰੂਪ ਹੈ ਉਹਨੂੰ ਸਾਡੀ ਨਮਸਕਾਰ ਹੈ।
ਅਖਰਾਏ ਨਮੇ,
ਫਿਰ ਅੱਗੇ ਅਕਾਲ ਮੂਰਤ ਦੇ ਅਰਥ ਚੱਲਦੇ, ਅਕਾਲ ਦਾ ਪਹਿਲਾ ਅੱਖਰ ਹੈ ਐੜਾ, ਉਹਦਾ ਮਤਲਬ ਹੈ ਅਖਰਾਏ ਨਾਸ਼ ਰਹਿਤ, ਅਖਰਾਏ ਜਿਹੜਾ ਖਰ ਨਾਮ ਹੁੰਦਾ ਨਾਸ਼ ਦਾ, ਜਦੋਂ ਪਹਿਲਾਂ ਐੜਾ ਲੱਗ ਗਿਆ ਇਹਦਾ ਮਤਲਬ ਜਿਹਦਾ ਨਾਸ਼ ਨਹੀਂ ਹੁੰਦਾ, ਉਸ ਐੜੇ ਨੂੰ ਅਕਾਲ ਦੇ ਐੜੇ ਨੂੰ ਸਾਡੀ ਨਮਸਕਾਰ ਹੈ।
ਕਾਲਾਏ ਨਮੇ,
ਦੂਸਰਾ ਅੱਖਰ ਕੱਕਾ, ਉਹਦਾ ਮਤਲਬ ਹੈ ਕਾਲਾਏ ਜਿਹੜਾ ਸਾਰੇ ਜਗਤ ਦਾ ਕਾਲ ਹੈ, ਕਾਲ ਪਾਏ ਬ੍ਰਹਮਾ ਬਾਪ ਧਰਾ, ਜਿਹੜਾ ਸਾਰੇ ਜਗਤ ਦਾ ਕਾਲ ਹੈ ਉਸ ਕੱਕੇ ਅੱਖਰ ਨੂੰ ਸਾਡੀ ਨਮਸਕਾਰ ਹੈ।
ਲਖਮੀ ਪਤਿਆਏ ਨਮੇ,
ਅਕਾਲ ਦਾ ਤੀਸਰਾ ਅੱਖਰ ਹੈ ਲੱਲਾ, ਉਹਦਾ ਮਤਲਬ ਹੈ ਲਖਮੀਪਤੀ ਮਾਇਆਪਤੀ ਪਰਮੇਸ਼ਰ, ਜੋ ਮਾਇਆਪਤੀ ਲਖਮੀਪਤੀ ਪਰਮੇਸ਼ਰ ਹੈ ਲੱਲਾ ਅੱਖਰ, ਉਹਨੂੰ ਸਾਡੀ ਨਮਹਿ ਨਮਸਕਾਰ ਹੈ।
ਮੂਰਤ ਤਰਾਏ ਨਮੇ,
ਫਿਰ ਅੱਗੇ ਸ਼ਬਦ ਆਉਂਦਾ ਅਕਾਲ ਮੂਰਤ, ਮੂਰਤ ਦਾ ਮਤਲਬ ਜੋ ਉਹ ਜਿਹੜਾ ਮੂਰਤ ਧਾਰੀ ਹੈ ਪਰਮੇਸ਼ਰ, ਉਹਨੂੰ ਸਾਡੀ ਨਮਸਕਾਰ ਹੈ।
ਰਮਾਪਤੀਏ ਨਮੇ,
ਹੁਣ ਮੂਰਤ ਦਾ ਦੂਸਰਾ ਅੱਖਰ ਹੈ ਰਾਰਾ, ਉਹਦਾ ਮਤਲਬ ਹੈ ਰਮਾਪਤੀਏ, ਜੋ ਲਕਸ਼ਮੀ ਦੇ ਪਤੀ ਨੂੰ ਸਾਡੀ ਨਮਸਕਾਰ ਹੈ।
ਤ੍ਰਿਲੋਕੇਸ਼ਾਏ ਨਮੇ,
ਮੂਰਤ ਦਾ ਤੀਸਰਾ ਅੱਖਰ ਹੈ ਤੱਤਾ, ਤੱਤੇ ਤੋਂ ਬਣਦਾ ਤ੍ਰਿਲੋਕੇਸ਼ਾਏ ਨਮਹਿ, ਜਿਹੜਾ ਤਿੰਨਾਂ ਲੋਕਾਂ ਦਾ ਨਾਥ ਹੈ, ਤੱਤੇ ਦਾ ਮੂਰਤ ਦਾ ਜਿਹੜਾ ਤੱਤਾ ਅੱਖਰ ਹੈ ਉਹਦਾ ਮਤਲਬ ਹੈ ਤਿੰਨਾਂ ਲੋਕਾਂ ਦਾ ਨਾਥ, ਉਹ ਜੋ ਤਿੰਨਾਂ ਲੋਕਾਂ ਦਾ ਨਾਥ ਤੱਤਾ ਅੱਖਰ ਹੈ ਉਹਨੂੰ ਸਾਡੀ ਨਮਹਿ ਨਮਸਕਾਰ ਹੈ।
ਅਖਰਾਏ ਨਮੇ,
ਤੇ ਫਿਰ ਕਹਿੰਦੇ ਉਹ ਨਾਸ਼ ਤੋਂ ਰਹਿਤ ਹੈ, ਨਾਸ਼ ਤੋਂ ਰਹਿਤ ਖੈ ਤੋਂ ਰਹਿਤ ਹੈ ਉਹਨੂੰ ਸਾਡੀ ਨਮਸਕਾਰ ਹੈ।
ਜਗਦੀਸ਼ਾਏ ਨਮੇ,
ਅਖਿਆਏ ਅਜੂਨੀ ਆ ਗਿਆ ਨਾ ਅੱਗੇ, ਅਜੂਨੀ ਦੇ ਐੜੇ ਤੋਂ ਅਖਿਆਏ ਨਮੇ, ਜੋ ਨਾਸ਼ ਰਹਿਤ ਹੈ ਉਹਨੂੰ ਸਾਡੀ ਉਸ ਐੜੇ ਨੂੰ ਸਾਡੀ ਨਮਸਕਾਰ। ਫਿਰ ਜੱਜਾ ਅਜੂਨੀ ਦਾ ਅੱਖਰ ਜਗਦੀਸ਼ਾਏ ਨਮੇ, ਜੋ ਜੱਜਾ ਅੱਖਰ ਹੈ ਉਹ ਸਾਰੇ ਜਗਤ ਦਾ ਈਸ਼ਵਰ ਵਾਚਕ ਹੈ, ਜੋ ਸਾਰੇ ਜਗਤ ਦਾ ਈਸ਼ਵਰ ਜੱਜਾ ਅੱਖਰ ਹੈ ਉਹਨੂੰ ਸਾਡੀ ਨਮਸਕਾਰ ਹੈ।
ਨਿਰਾਕਾਰਾਏ ਨਮੇ,
ਫਿਰ ਅਜੂਨੀ ਦਾ ਤੀਸਰਾ ਅੱਖਰ ਹੈ ਅਜੂਨੀ ਨੰਨਾ, ਨੰਨੇ ਦਾ ਮਤਲਬ ਹੈ ਨਿਰਾਕਾਰਾਏ ਨਮੇ, ਜਿਹਦਾ ਕੋਈ ਆਕਾਰ ਨਹੀਂ ਉਹਨੂੰ ਸਾਡੀ ਨਮਸਕਾਰ ਹੈ।
ਸਦਮੇਸਾਏ ਨਮੇ,
ਫਿਰ ਸੈਭੰਗ ਦਾ ਸੱਸਾ ਅੱਖਰ ਹੈ, ਉੱਥੋਂ ਆਇਆ ਸਦਮੇ ਸਾਏ, ਸਦਮੇ ਸਾਏ ਦਾ ਮਤਲਬ ਨਿਤ ਈਸ਼ਵਰ, ਜਿਹੜਾ ਨਿਤ ਸਰੂਪ ਹੈ ਜਿਹਦਾ ਕਦੇ ਨਾਸ਼ ਨਹੀਂ ਹੁੰਦਾ, ਸੈਭੰਗ ਦਾ ਸੱਸਾ ਅੱਖਰ ਇਹਦਾ ਵਾਚਕ ਹੈ, ਉਹਨੂੰ ਸਾਡੀ ਨਮਹਿ ਨਮਸਕਾਰ ਹੈ।
ਇਕਾਰ ਵਾਗ ਵਾਇਨੇ ਨਮੇ,
ਕਹਿੰਦੇ ਇਸੇ ਤਰ੍ਹਾਂ ਏਕ ਵਾਕ ਦੇ ਉਚਾਰਨ ਕਰਕੇ, ਕਵਾਓ ਕਹਿਣ ਕਰਕੇ,
ਪੰਜਨਾਏ ਨਮੇ,
ਕਹਿੰਦੇ ਪੰਜਨਾਏ ਨਮਹਿ, ਉਹ ਅੰਕਾਰ ਰੂਪ ਜਿਹੜਾ ਨਾਸ਼ ਕਰਤਾ ਹੈ ਉਹ ਪੈਦਾ ਹੋਇਆ
ਓਕਾਰ ਆਏ ਨਮੈ
ਕਹਿੰਦੇ ਓਅੰਕਾਰ ਰੂਪ ਨੂੰ ਸਾਡੀ ਨਮਸਕਾਰ ਹੈ
ਸਵਾਹਾ ਪ੍ਰਾਣ ਹੁਤੋ ਜਪ ਇਤੇ
ਕਹਿੰਦੇ ਓ ਗੁਰ ਪ੍ਰਸਾਦ ਤਾਈ ਜਪ ਕਹਿ ਕੇ ਇਸ ਸ਼ਬਦ ਨੂੰ ਸੰਪੰਨ ਕੀਤਾ ਨੂੰ ਨਮਸਕਾਰ ਹੈ
ਸਿੱਖ ਸੁਖਾਏ ਨਮੈ
ਕਹਿੰਦੇ ਭਾਈ ਜਿਹੜਾ ਸਿੱਖ ਇਸ ਮੰਤਰ ਨੂੰ ਜਪੇਗਾ ਉਹਦੀਆਂ ਸਾਰੀਆਂ ਸੁੱਖਣਾ ਪੂਰੀਆਂ ਹੋਣਗੀਆਂ ਉਹਨੂੰ ਸਾਰੇ ਸੁੱਖ ਪ੍ਰਾਪਤ ਹੋਣਗੇ
ਦੋਹਰਾ ਅੱਖਰ 36 ਪੰਚ ਪੁੰਨ 25 ਤਤ ਸੁਜਾਨ
ਇਹ 36 ਅੱਖਰ ਤੇ 5 ਅੱਗੋਂ ਹੋਰ ਜੋੜ ਲਈਏ ਇਉਂ 25 ਤਤ ਸੁਜਾਨ ਬਣ ਗਏ
ਗੁਰ ਪ੍ਰਸਾਦ ਪੜ ਅਗਰ ਤ੍ਰੈ ਲਖੋ ਸਿੱਖ ਬੁੱਧੀਵਾਨ
ਕਹਿੰਦੇ ਫਿਰ ਅਖੀਰ ਚ ਗੁਰ ਪ੍ਰਸਾਦ ਜਦੋਂ ਕਹਿਣਾ ਗੁਰਪ੍ਰਸਾਦ ਦਾ ਮਤਲਬ ਗੁਰੂ ਕਿਰਪਾ ਨਾਲ ਇਹ ਸਾਰਾ ਕੁਝ ਸੰਭਵ ਹੈ ਸਾਰਾ ਕੁਝ ਪ੍ਰਾਪਤ ਹੈ
ਅਰ ਲਿਖ ਬੇ ਮੈਂ ਬਰਨ 8 ਪਾਂਚ ਪ੍ਰਾਣ ਕੇ ਮਾਜ
ਖਾਲਸਾ ਜੀ ਜਦੋਂ ਵੀ ਕੁਝ ਲਿਖਣਾ ਲਿਖਣ ਵਿੱਚ 8 ਅੱਖਰ ਲਿਖੇ ਜਾਂਦੇ ਨੇ ਪਹਿਲਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹਨਾਂ ਦੀ ਕੁੱਲ ਗਿਣਤੀ 8 ਬਣਦੀ ਹੈ ਪ੍ਰਸਾਦ ਦੇ 3 ਅੱਖਰ ਗਿਣੇ ਜਾਣੇ ਆ ਸਤਿਗੁਰ ਪ੍ਰਸਾਦ ਸਤਿਗੁਰ ਦੇ 4 ਅੱਖਰ ਤੇ ਇੱਕ ਓਅੰਕਾਰ ਇੱਕ ਸੰਪੂਰਨ ਗਿਣਿਆ ਜਾਣਾ ਇੱਦਾਂ 8 ਅੱਖਰ ਜਦੋਂ ਕੁਝ ਲਿਖਣਾ ਲਿਖਣ ਵੇਲੇ 8 ਅੱਖਰ ਲਿਖਣੇ ਹਨ
25 ਸਭ ਵਿਵਹਾਰ ਮੇ 36 ਲੱਖ ਗੁਣ ਸਾਂਝੇ
25 ਅੱਖਰ ਵਿਵਹਾਰ ਵਿੱਚ ਪੜ੍ਹੇ ਜਾਂਦੇ ਹਨ ਤੇ ਗੁਣਾਂ ਦੀ ਸਾਂਝ ਵਾਸਤੇ 36 ਅੱਖਰਾਂ ਦਾ ਸੰਪੂਰਨ ਪਾਠ ਹੁੰਦਾ ਹੈ
36 ਲੱਖ ਆਹੂਤ ਦੇ ਮੁਕਤ ਹੋਏ ਤਤਕਾਲ
36 ਅੱਖਰ ਨਹੀਂ ਹਨ ਮਾਨੋ 36 ਲੱਖ ਆਹੂਤੀਆਂ ਹਨ ਜਿਹਦੇ ਨਾਲ ਤਾਤਕਾਲ ਮੁਕਤੀ ਦਾ ਗਿਆਨ ਪ੍ਰਾਪਤ ਹੁੰਦਾ ਹੈ
ਜਪਤੇ ਆਤਮ ਸ਼ੁੱਧ ਹੋਏ ਮਾਰਜਨ ਦੁਖਨ ਟਾਲ
ਜਦੋਂ ਮੂਲ ਮੰਤਰ ਦੇ ਨਾਲ ਹੀ ਪੜ੍ਹਨਾ ਜਪ ਤੇ ਜਪ ਕਹਿਣ ਨਾਲ ਹਿਰਦੇ ਦੇ ਜਿੰਨੀ ਪਾਪ ਕਰਮਾਂ ਦੀ ਮੈਲ ਹੈ ਉਹ ਧੋਤੀ ਜਾਂਦੀ ਤੇ ਹਿਰਦਾ ਸ਼ੁੱਧ ਹੋ ਜਾਂਦਾ ਹੈ
ਪ੍ਰਥਮ ਸਲੋਕ ਜਪ ਕੋ ਭਲੋ ਤਿਸ ਕੀ ਬਿਦ ਕੈ ਦੀਨ
ਕਹਿੰਦੇ ਪਹਿਲਾਂ ਜਪਜੀ ਸਾਹਿਬ ਦੀ ਜੋ ਪਹਿਲੀ ਪੌੜੀ ਹੈ ਮੂਲ ਮੰਤਰ ਉਹਦੀ ਵਿਧੀ ਉਹਦਾ ਮਹਾਤਮ ਤੁਹਾਨੂੰ ਦੱਸ ਦਿੱਤਾ
ਆਗੇ ਸਭ ਪੌੜੀਨ ਕੋ ਕਹੇ ਸੋ ਸੁਨੋ ਪ੍ਰਵੀਨ
ਅੱਗੇ ਜਪਜੀ ਸਾਹਿਬ ਦੀਆਂ ਜਿਹੜੀਆਂ ਪੌੜੀਆਂ ਨੇ ਉਹਦਾ ਵੱਖੋ ਵੱਖਰਾ ਮਹਾਤਮ ਕਹਿੰਦੇ ਉਹ ਤੁਹਾਨੂੰ ਦੱਸਦੇ ਆ ਸੰਗਤ ਜੀ ਉਹ ਤੁਸੀਂ ਸੁਣਿਓ ਉਹ ਕਲਗੀਧਰ ਜੀ ਬਚਨ ਸੁਣਾਉਣਗੇ ਅਗਲਿਆਂ ਪ੍ਰਸੰਗਾਂ 'ਚ ਆਪਾਂ ਸਰਵਣ ਕਰਾਂਗੇ ਗੁਰੂ ਪਾਤਸ਼ਾਹ ਦਾ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ 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 ਵਾਹਿਗੁਰੂ
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 ਵਾਹਿ